어디 급하지?
사프랑 실리와 헤비 사헤비지 백호원가르 사프랑 카르타푸르크 네르파후 네르베르 아칼 무르트 아줌니 사팡 구르 프라사드 자프 아드 사츠 주가드 사츠 ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਅਰ ਏਖ ਭੇਖ ਕਉ ਕਹਿ ਨ ਸਖਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿਯ ਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਿਸ਼ਚਲ ਹੋਏ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਿਸ਼ਚਲ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਟਲ ਚਬਰ ਛੱਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੂੰ ਗੁਰਮੁਖਾਂ ਨੇ ਸਰਵਣ ਕਰਵਾਏ, ਉਪਰੰਤ ਗੁਰੂ ਸਵਾਰਿਆਂ ਤੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਤੇ ਬੜੇ ਪਿਆਰ ਨਾਲ ਉਹ ਆਪਾਂ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਉਸਾਰੇ। ਗੁਰਬਾਣੀ ਸਾਹਿਬ ਸੰਗਤ ਜੀ ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਗੁਰਬਾਣੀ ਗੁਰੂ ਸਰੂਪ ਹੈ, ਗੁਰੂ ਤੇ ਪਰਮੇਸ਼ਵਰ ਆਪੋ ਵਿੱਚ ਦੀ ਸਾਹਿਬ ਸੰਗਤ ਜੀ ਅਭੇਦ ਹਨ। ਗੁਰਬਾਣੀ ਬਖਸ਼ਾਂ ਦਾ ਘਰ ਹੈ, ਗੁਰਬਾਣੀ ਰਤਨਾਂ ਦਾ ਭਰਿਆ ਹੋਇਆ ਸਮੁੰਦਰ ਹੈ। ਗੁਰਬਾਣੀ ਕਰਕੇ ਅਸਲ ਵਿੱਚ ਸਾਹਿਬ ਸੰਗਤ ਜੀ ਆਪਾਂ ਜਿਸ ਪਰਮਾਤਮਾ ਨਾਲ ਵਿਛੜੇ ਹਾਂ ਉਹਦੇ ਨਾਲ ਆਪਣਾ ਮਿਲਾਪ ਹੋ ਸਕਦਾ ਹੈ। ਸੋ ਉਸ ਗੁਰਬਾਣੀ ਦੀ ਮਹਿਮਾ ਵਿੱਚ ਗੁਰਮੁਖ ਪਿਆਰੇ ਆਪ ਜੀ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ। ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਪ੍ਰਾਰੰਭ ਹੈ, ਆਪ ਜੀ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਗੌੜੀ ਰਾਗ ਵਿੱਚ ਚੱਲ ਰਹੇ ਹਨ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਆਓ ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਗੌੜੀ ਮਹੱਲਾ ਪੰਜਵਾ।
ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਜਿਨ੍ਹਾਂ ਨੇ ਸਾਧ ਸੰਗਤ ਜੀ ਅਪਾਰ ਉਪਕਾਰ ਸਾਡੇ ਉੱਪਰ ਕੀਤਾ। ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇੱਕ ਥਾਂ ਤੇ ਇਕੱਤਰ ਕਰਕੇ, ਉਹਦੀ ਸੰਪਾਦਨਾ ਕਰਕੇ, ਅਤਿਅੰਤ ਅਦਬ ਸਤਿਕਾਰ ਗੁਰਬਾਣੀ ਦਾ ਕਰਕੇ ਤੇ ਜਣਾ ਦਿੱਤਾ, ਭਾਈ ਜੇ ਭਲੇ ਦਾ ਕੋਈ ਸਾਧਨ ਹੈ ਤੇ ਇਸ ਸਮੇਂ ਵਿੱਚ ਵਿਸ਼ੇਸ਼ ਕਰਕੇ ਗੁਰਬਾਣੀ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੀ ਸਤਸੰਗਤ ਦੀ ਸਥਾਪਨਾ ਕੀਤੀ ਤੇ ਸੰਪੂਰਨਤਾ ਹੋ ਗਈ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਵਿਚਾਰ ਕੀਤੀ ਸੀ ਵੀ ਇਸ ਦੇ ਅੰਦਰ ਪ੍ਰਕਾਸ਼ ਜਿਹੜਾ ਉਹ ਕਿਸ ਦਾ ਕੀਤਾ ਜਾਏ, ਅਸੀਂ ਆਪ ਬੈਠਿਆ ਕਰੀਏ ਸੰਤਾਂ ਨੂੰ ਉਪਦੇਸ਼ ਦੇਣ ਲਈ, ਸਾਡੇ ਤੋਂ ਬਾਅਦ ਫਿਰ ਜਿਹੜੇ ਗੁਰੂ ਹੋਣਗੇ ਉਹ ਬੈਠਣਗੇ, ਉਹਨਾਂ ਤੋਂ ਬਾਅਦ ਉਹ ਬੈਠਣਗੇ, ਜਾਂ ਫਿਰ ਜਿਵੇਂ ਉਸ ਵੇਲੇ ਦੀ ਮਰਿਆਦਾ ਸੀ ਕੋਈ ਵੀ ਕਿਸੇ ਦੀ ਯਾਦ ਵਿੱਚ ਸਤਸੰਗ ਜੀ ਕੋਈ ਮੰਦਰ ਬਣਦਾ ਸੀ, ਭਾਵੇਂ ਉਹ ਕਿਸੇ ਦੇਵੀ ਦੇਵਤੇ ਦੀ ਯਾਦ ਵਿੱਚ ਬਣੇ, ਭਾਵੇਂ ਉਹ ਕਿਸੇ ਅਵਤਾਰ ਪੀਰ ਪੈਗੰਬਰ ਔਲੀਏ ਦੀ ਯਾਦ ਵਿੱਚ ਬਣੇ, ਉਦੋਂ ਸਤਸੰਗ ਜੀ ਰਿਵਾਜ਼ ਸੀ ਵੀ ਉਹਦੇ ਵਿੱਚ ਮੂਰਤੀ ਸਥਾਪਨ ਕੀਤੀ ਜਾਂਦੀ ਸੀ। ਪਰ ਮਹਾਰਾਜ ਸਾਹਿਬ ਜੀ ਨੇ ਸਤਸੰਗ ਜੀ ਨਾ ਤਾਂ ਇਉਂ ਹੀ ਕੀਤਾ ਭਾਈ ਆਪ ਬੈਠਣ, ਉਦੋਂ ਬਾਅਦ ਉਹਨਾਂ ਦੇ ਬਾਅਦ ਵਾਲੇ ਗੁਰੂ ਸਾਹਿਬ, ਉਦੋਂ ਬਾਅਦ ਉਹਨਾਂ ਦੇ ਬਾਅਦ ਵਾਲੇ, ਭਾਵੇਂ ਆਪ ਮਹਾਰਾਜ ਜੀ ਬੈਠ ਕੇ ਉਪਦੇਸ਼ ਦਿੰਦੇ ਰਹੇ ਜਿੰਨੀ ਦੇਰ ਸਰੂਪ ਸਤਸਰੂਪ ਸਤਸੰਗ ਜੀ ਤਿਆਰ ਨਹੀਂ ਹੋ ਗਿਆ। ਫਿਰ ਮਹਾਰਾਜ ਸਾਹਿਬ ਜੀ ਨੇ ਇਹ ਵੀ ਵਿਚਾਰ ਕੀਤੀ ਹੋਵੇ ਕਿ ਜ਼ਰੂਰ ਭਾਈ ਫਿਰ ਹੁਣ ਇਹਦੇ ਵਿੱਚ ਅਸਥਾਪਨ ਕਰਨਾ ਤੇ ਕੋਈ ਮੂਰਤੀ ਕੀਤੀ ਜਾਵੇ, ਕਿਉਂਕਿ ਉਸ ਸਮੇਂ ਦਾ ਰਿਵਾਜ਼ ਸੀ ਹਰ ਮੰਦਰ 'ਚ ਮੂਰਤੀ ਰੱਖਣੀ, ਇਹ ਵੀ ਹਰੀ ਮੰਦਰ ਸੀ। ਨਾ ਤਾਂ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮੂਰਤੀ ਬਣਾਈ, ਕੋਈ ਪ੍ਰਤਿਮਾ ਬਣਾ ਕੇ ਪੱਥਰ ਦੀ ਸਤਸੰਗ ਜੀ ਉਹਦੇ 'ਚ ਟਿਕਾਈ, ਨਾ ਸਤਿਗੁਰੂ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੂਰਤੀ ਬਣਾ ਕੇ ਰੱਖੀ ਹਰਿਮੰਦਰ ਸਾਹਿਬ 'ਚ, ਨਾ ਸਤਿਗੁਰਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ ਕੋਈ ਸਰੂਪ ਤਿਆਰ ਕਰਵਾਇਆ, ਨਾ ਗੁਰੂ ਰਾਮਦਾਸ ਮਹਾਰਾਜ ਜੀ ਦੀ, ਇੱਥੋਂ ਤੱਕ ਕਿ ਆਪਣੀ ਵੀ ਸਤਸੰਗਤ ਜੀ ਉਹਨਾਂ ਨੇ ਨਾ ਮੂਰਤੀ ਬਣਵਾਈ ਤੇ ਨਾ ਇਹ ਵੀ ਆਖਿਆ ਵੀ ਹੁਣ ਜਿਵੇਂ ਮੈਂ ਪਹਿਲਾਂ ਬੈਠਦਾ ਸਾਂ ਇੱਦਾਂ ਹੀ ਮੈਂ ਬੈਠ ਕੇ ਉਪਦੇਸ਼ ਦੇਵਾਂਗਾ। ਸਤਿਗੁਰਾਂ ਨੇ ਵਿਸ਼ੇਸ਼ ਕਿਰਪਾ ਕਰ ਦਿੱਤੀ, ਬਾਣੀ ਸਾਰੀ ਦੀ ਸਤਸੰਗਤ ਜੀ ਇਕੱਤਰਤਾ ਕਰਕੇ ਸੰਪਾਦਨਾ ਕਰਕੇ ਤੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ, ਐਸੀ ਰਹਿਮਤ ਕੀਤੀ ਤੇ ਉਸੇ ਗੁਰਬਾਣੀ ਦੀ ਮਹਿਮਾ ਵਿੱਚ ਸਤਸੰਗ ਜੀ ਗੁਰਮੁਖ ਆਪਾਂ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ। ਉਸੇ ਗੁਰਬਾਣੀ ਦੀ ਕਿਰਪਾ ਗੁਰਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹਨ ਗੌੜੀ ਰਾਗ ਵਿੱਚ ਜੀ।
ਗੁਰ ਸੇਵਾ ਤੇ ਨਾਮੇ ਲਾਗਾ,
ਇਹ ਸ਼ਬਦ ਸਤਸੰਗ ਜੀ ਗੁਰ ਸੇਵਾ ਤੇ ਨਾਮੇ ਲਾਗਾ, ਗੁਰੂ ਦੀ ਸੇਵਾ ਵਿੱਚ ਤੇ ਨਾਮ ਵਿੱਚ ਲੱਗਾ, ਕੌਣ ਲੱਗਾ ਤੇ ਕਿਵੇਂ ਲੱਗਾ ਇਹ ਆਪਾਂ ਨੂੰ ਅਗਲੀ ਪੰਕਤੀ ਤੋਂ ਸਤਸੰਗ ਜੀ ਪਤਾ ਲੱਗੇਗਾ, ਜਦੋਂ ਗੁਰਮੁਖ ਅਗਲੀ ਪੰਕਤੀ ਆਪਾਂ ਨੂੰ ਸਰਵਰ ਕਰਵਾਉਣਗੇ, ਕਿਉਂਕਿ ਕਈਆਂ ਪੰਕਤੀਆਂ ਦੇ ਅਰਥ ਸਤਸੰਗ ਜੀ ਅਨਵੇ ਕਰਕੇ ਲਾਉਣੇ ਪੈਂਦੇ ਨੇ। ਸਾਰੇ ਸ਼ਬਦ ਦੇ ਸਿਧਾਂਤ ਨੂੰ ਸਮਝਣ ਵਾਸਤੇ ਅਰਥਾਂ ਨੂੰ ਗੁਰਬਾਣੀ ਨੂੰ ਸਤਸੰਗ ਜੀ ਪੰਕਤੀਆਂ ਨੂੰ ਅਨਵੇ ਕਰਕੇ ਉਹਨਾਂ ਦੇ ਅਰਥ ਲਾਈਏ ਤੇ ਫਿਰ ਪਤਾ ਲੱਗਦਾ। ਉਵੇਂ ਉਹ ਹੁਕਮਨਾਮਾ ਸਤਸੰਗ ਜੀ ਜਿਹੜਾ ਜਿਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਦਸਤਾਰਬੰਦੀ ਹੋਈ, ਉਹ ਮੁਖੀ ਬਣੇ ਦਮਦਮੀ ਟਕਸਾਲ ਦੇ ਚੱਲਦੇ ਹੋਏ ਅਖੰਡ ਪਾਠ ਵਿੱਚੋਂ ਸਤਸੰਗ ਜੀ ਉਸ ਦਿਨ ਹੁਕਮਨਾਮਾ ਆਇਆ ਸੀ, ਜਿਹੜਾ ਅੱਜ ਹੁਕਮਨਾਮਾ ਆਪਾਂ ਲੱਗੇ ਵਿਚਾਰਨ, ਇਹ ਸੀ ਉਹ ਮੁੱਖ ਵਾਕ ਜਦੋਂ ਸੰਤਾਂ ਦੀ ਦਸਤਾਰਬੰਦੀ ਹੋਈ ਤੇ ਅਰਦਾਸ ਕੀਤੀ ਗਈ ਤੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਚੱਲਦੇ ਪ੍ਰਵਾਹ ਵਿੱਚੋਂ ਇਹ ਮੁੱਖ ਵਾਕ ਆਇਆ ਸੀ ਗੌੜੀ ਮਹੱਲਾ ਪੰਜਵਾਂ, ਗੁਰ ਸੇਵਾ ਤੇ ਨਾਮੇ ਲਾਗਾ। ਸੋ ਅਗਲੀ ਪੰਕਤੀ ਗੁਰਮੁਖ ਸਾਹਿਬ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ, ਫਿਰ ਅਨਵੇ ਕਰਕੇ ਆਪਾਂ ਇਹਨਾਂ ਦੇ ਅਰਥ ਕਰਾਂਗੇ ਜੀ।
ਜਿਸ ਕੋ ਮਿਲਿਆ ਜਿਸ ਮਸਤਕ ਭਾਗਾ,
ਕਹਿੰਦੇ ਨੇ ਸਾਧ ਸੰਗ ਜੀ ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣਗੇ। ਅਗਲੀ ਪੰਕਤੀ ਦੇ ਅਰਥ ਆਪਾਂ ਪਹਿਲਾਂ ਕਰਾਂਗੇ ਤੇ ਫਿਰ ਪਹਿਲੀ ਪੰਕਤੀ ਦੇ ਅਰਥ ਆਪਣੀ ਸਮਝ ਚ ਆਉਣਗੇ। ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣਗੇ ਉਹ ਸਾਧ ਸੰਗ ਜੀ ਫਿਰ ਗੁਰ ਸੇਵਾ ਤੇ ਨਾਮੇ ਲੱਗਾ, ਨਾਮ ਨਾਲ ਤੇ ਗੁਰੂ ਦੀ ਸੇਵਾ ਨਾਲ ਉਹ ਲੱਗ ਸਕਦਾ ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣਗੇ। ਕੱਲ ਬੇਨਤੀ ਕੀਤੀ ਸੀ ਮੱਥੇ ਦੇ ਭਾਗ ਚੰਗੇ ਬਣਾਉਣ ਵਾਸਤੇ ਮੱਥਾ ਗੁਰੂ ਚਰਨਾਂ ਤੇ ਸਤਸੰਗ ਜੀ ਲਾਈਦਾ, ਕਿਉਂਕਿ ਹਰ ਬੰਦੇ ਨੇ ਆਪਣੇ ਮੱਥੇ ਅਨੁਸਾਰ ਹੀ ਜੀਵਨ ਜਿਉਣਾ, ਜਿਵੇਂ ਦੀ ਪ੍ਰਾਰਬਧ ਲਿਖ ਦਿੱਤੀ ਪ੍ਰਮਾਤਮਾ ਨੇ ਉਸੇ ਤਰ੍ਹਾਂ ਦਾ ਸਤਸੰਗ ਜੀ ਉਹ ਜੀਵਨ ਜੀਵੇਗਾ। ਫਿਰ ਇਸ ਮੱਥੇ ਦੇ ਲਿਖੇ ਲੇਖ ਵਿੱਚ ਕੋਈ ਫਰਕ ਪੈ ਸਕਦਾ ਮੱਥਾ ਧਰਤੀ ਤੇ ਲਾਇਆ ਗੁਰੂ ਸਾਹਿਬ ਜੀ ਦੇ ਚਰਨਾਂ ਤੇ? ਬਿਲਕੁਲ ਪੈ ਸਕਦਾ, ਤੇ ਵਿਦਵਾਨਾਂ ਦੇ ਸਤਸੰਗ ਜੀ ਕਥਨ ਨੇ ਗੁਰ ਧੂੜੀ ਬੁਰੇ ਲੇਖ ਮਟਾਏ, ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਬਦਲ ਦਿੰਦੀ ਸਤਸੰਗ ਜੀ ਪ੍ਰਾਪਤ। ਜਿਸ ਨੇ ਲਿਖਿਆ ਹੋਵੇ ਜਿਸ ਨੇ ਸਤਸੰਗ ਜੀ ਰੇਖ ਵਾਹੀ ਹੈ ਮੱਥੇ ਦੀ, ਲੇਖ ਵੀ ਉਹੀ ਮਾਰ ਸਕਦਾ, ਤੇ ਗੁਰੂ ਸਾਹਿਬ ਜੀ ਸਤਸੰਗ ਜੀ ਬਿਲਕੁਲ ਸਮਰੱਥ ਨੇ, ਇੰਨੇ ਸਮਰੱਥ ਵੀ ਇੱਕ ਵੀ ਕਿਸੇ ਕਾਰਜ ਦੀ ਬੰਦਾ ਕਲਪਨਾ ਨਹੀਂ ਕਰ ਸਕਦਾ ਵੀ ਇਹ ਨਹੀਂ ਮਹਾਰਾਜ ਕਰ ਸਕਦੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਆਨੰਦ ਸਾਹਿਬ ਸਤਸੰਗ ਜੀ, ਤੁਸੀਂ ਗੁਰਮੁਖ ਪਿਆਰੇ ਜਾਂ ਪੜ੍ਹਦੇ ਹੋਵੋਗੇ ਜਾਂ ਸੁਣਦੇ ਰੋਜ਼, ਲਗਭਗ ਪੰਜ ਪੌੜੀਆਂ ਤਾਂ ਹਰ ਥਾਂ ਤੇ ਪੜ੍ਹੀਆਂ ਜਾਂਦੀਆਂ ਤੇ ਪੰਜਾਂ ਪੌੜੀਆਂ ਦੇ ਵਿੱਚ ਹੀ ਮਹਾਰਾਜ ਜੀ ਨੇ ਇੱਕ ਪੌੜੀ ਉਚਾਰਨ ਕੀਤੀ ਹੈ ਜਿਸ ਵਿੱਚ ਮਹਾਰਾਜ ਨੇ ਆਖਿਆ ਸਤਸੰਗ ਜੀ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਤੇ ਸਭ ਕੁਝ ਹੀ ਕਰਨ ਲਈ ਸਮਰੱਥ ਹੈ। ਇਹ
मन मेरिया तू सदा रहो हर नाले हर नाल रहो तू मन मेरे दुख सब सारना अंगीकार हो करे तेरा कार्य सब सवारना सबना गल्ला समर्थ स्वामी। ध्यान देना थोड़ा जाए देते हजूर में मैंने ए माना मन मेरिया तू सदा रहो हर नाले। पहला मैं अपने मन संबोधन किया भी मेरिया मना हरी दे नाल रहा कर। हरी तो साध संग सब थावां ते ही है परमात्मा किसी विशेष थां ते एक जगह ते नहीं बैठा परमात्मा सब थां ते है पर सब थावां ते होण दे बावजूद भी साडा मन परमात्मा नाल नहीं रहिंदा। साडा मन कदी काम ना रहेगा कदी क्रोध नाल रहिंदा कदे लोभ नाल रहिंदा कदे ईरखा नाल रहिंदा सारा दिन दी संगत इन्हां चीजां नाल ही मन दी हुंदी है परमात्मा नाल तां रहिंदा ही नहीं जे रहिंदा होवे तां महाराज कहिंदे ही ना आ। सतगुरु आख्या है अपने मन नूं समझा अपने मन नूं प्रेर मन नूं आख भी ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੇਰਾ ਤੇ ਦਿਨ ਤੇ ਰਾਤ ਹਰੀ ਦੀ ਸੰਗਤ ਕਰਦਿਆਂ ਨਿਕਲਣਾ ਚਾਹੀਦਾ ਪਰ ਤੇਰਾ ਤਾਂ ਮਨ ਕਦੇ ਈਰਖਾ ਨਾਲ ਕਦੇ ਲੋਭ ਨਾਲ ਕਦੇ ਕ੍ਰੋਧ ਨਾਲ ਇੱਥੇ ਲੱਗਾ ਰਹਿੰਦਾ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਹਿੰਦੇ ਜੇ ਕਿਤੇ ਮਨ ਹਰੀ ਨਾਲ ਰਹਿਣ ਲੱਗ ਪਵੇ ਸਭ ਦੁੱਖ ਹੀ ਕੱਟੇ ਜਾਣਗੇ ਦੁੱਖ ਸਭ ਵਿਸਾਰਨਾ ਵਿਸਰ ਜਾਣਗੇ ਸਾਰੇ ਦੁੱਖ। ਪਰ ਜੇ ਮਨ ਪਰਮਾਤਮਾ ਨਾਲ ਰਹਿਣਾ ਸਿੱਖ ਜਾਵੇ ਤਾਂ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਕਹਿੰਦੇ ਪਰਮਾਤਮਾ ਤੇਰਾ ਹਰ ਕਰਮ ਹੀ ਅੰਗੀਕਾਰ ਕਰ ਲੇਗਾ ਪ੍ਰਵਾਨ ਕਰ ਲੇਗਾ ਤੇਰਾ ਪੱਖ ਕਰੇਗਾ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ ਉਹ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ। ਸਭ ਗੱਲਾਂ ਚ ਜਿਹੜਾ ਸਮਰੱਥ ਹੈ ਕੋਈ ਇੱਕ ਕਾਰਜ ਮਹਾਰਾਜ ਨੇ ਦੱਸਿਆ ਵੀ ਜਿਹੜਾ ਪਰਮਾਤਮਾ ਦੀ ਸਮਰੱਥਾ ਤੋਂ ਬਾਹਰ ਹੋਵੇ ਪਰਮਾਤਮਾ ਕਰ ਨਹੀਂ ਸਕਦਾ ਸਭ ਕੁਝ ਹੀ ਕਰ ਸਕਦਾ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਮਨਾ ਹਰੀ ਨਾਲ ਰਿਹਾ ਕਰੋ ਸਮਰੱਥ ਹੈ ਸਭ ਕੁਝ ਕਰ ਸਕਦਾ। ਤੇ ਜਿਸ ਨੇ ਮੱਥੇ ਦਾ ਭਾਗ ਲਿਖਿਆ ਜੇ ਸਾਧ ਸੰਗਤ ਜੀ ਉਹਦੇ ਅੱਗੇ ਮੱਥਾ ਟੇਕਾਂਗੇ ਤੇ ਉਹ ਪ੍ਰਾਲਬਧ ਬਦਲ ਦੇਵੇਗਾ ਕਿਉਂਕਿ ਉਹ ਸਭ ਕੁਝ ਕਰ ਸਕਦਾ ਨਾ ਲਿਖ ਵੀ ਸਕਦਾ ਮੇਟ ਵੀ ਸਕਦਾ ਬਦਲ ਵੀ ਸਕਦਾ ਹੋਰ ਕਿਸੇ ਚ ਤਾਕਤ ਨਹੀਂ ਭਾਈ ਲਿਖੇ ਸਾਡੀ ਕਿਸਮਤ ਸਾਡੀ ਕਿਸਮਤ ਹੋਰ ਨਹੀਂ ਕੋਈ ਲਿਖ ਸਕਦਾ ਸਿਰਫ ਪਰਮਾਤਮਾ ਲਿਖੇਗਾ ਤੇ ਫਿਰ ਬਦਲ ਕੌਣ ਸਕਦਾ ਬਦਲ ਵੀ ਪਰਮਾਤਮਾ ਹੀ ਸਕਦਾ। ਇਸੇ ਕਰਕੇ ਪਰਮਾਤਮਾ ਦੇ ਅੱਗੇ ਮੱਥਾ ਲਾਈਦਾ ਗੁਰੂ ਸਾਹਿਬ ਅੱਗੇ ਆਪਾਂ ਮੱਥਾ ਲਾਉਂਦੇ ਹਾਂ ਗੁਰਬਾਣੀ ਤੇ ਗੁਰਬਾਣੀ ਪਰਮਾਤਮਾ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰ ਅੱਗੇ ਮੱਥਾ ਲਾਉਂਦੇ ਆਪਾਂ ਇਸੇ ਲਈ ਮੱਥਾ ਲਾਉਂਦੇ ਵੀ ਮੱਥੇ ਦਾ ਭਾਗ ਸਿੱਧਾ ਕਰ ਦਿਓ ਮਹਾਰਾਜ ਜੀ ਤੁਸੀਂ ਕਿਉਂਕਿ ਲਿਖ ਵੀ ਤੁਸੀਂ ਸਕਦੇ ਆ ਤੁਸੀਂ ਇੰਨੇ ਸਮਰੱਥ ਹੈ ਸਭ ਕੁਛ ਕਰਨ ਨੂੰ ਸਮਰੱਥ ਹੈ ਜੇ ਤੁਸੀਂ ਲਿਖਣ ਨੂੰ ਸਮਰੱਥ ਹੈ ਤੇ ਮੇਟਣ ਨੂੰ ਵੀ ਸਮਰੱਥ ਹੈ ਜੇ ਤੁਸੀਂ ਲਿਖ ਸਕਦੇ ਆ ਬਦਲ ਵੀ ਸਕਦੇ ਆ ਕਿਉਂਕਿ ਇਹ ਤਾਂ ਨਹੀਂ ਮਹਾਰਾਜ ਨੇ ਆਖਿਆ ਗੁਰੂ ਅਮਰਦਾਸ ਜੀ ਨੇ ਕਿ ਉਹ ਲਿਖਣ ਨੂੰ ਤਾਂ ਸਮਰੱਥ ਹੈ ਤੇ ਬਦਲਣ ਨੂੰ ਉਹਦੇ ਚ ਨਹੀਂ ਤਾਕਤ ਉਹ ਬਦਲ ਨਹੀਂ ਸਕਦਾ ਉਹ ਇੰਨਾ ਸਮਰੱਥ ਨਹੀਂ ਕਿ ਬਦਲ ਦੇਵੇ ਨਹੀਂ ਉਹਨਾਂ ਕਹਿੰਦਾ ਸਭਨਾ ਗੱਲਾਂ ਸਮਰੱਥ ਸਭ ਕੁਝ ਹੀ ਕਰਨ ਲਈ ਸਮਰੱਥ ਹੈ ਲਿਖ ਵੀ ਸਕਦਾ ਬਦਲ ਵੀ ਸਕਦਾ ਲਿਖ ਵੀ ਸਕਦਾ ਮੇਟ ਵੀ ਸਕਦਾ ਇੰਨਾ ਸਮਰੱਥ ਹੈ ਗੁਰੂ ਤਾਂ ਹੀ ਪੰਜਵੇਂ ਪਾਤਸ਼ਾਹ ਨੇ ਆਖਿਆ ਧਰਮ ਰਾਜ ਆਪ ਕਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ ਕਹਿੰਦੇ ਧਰਮਰਾਜ ਹੁਣ ਕੀ ਕਰ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਲੇਖੇ ਵਾਲਾ ਕਾਗਜ਼ ਹੀ ਪਾੜ ਦਿੱਤਾ ਉਹਨੇ ਤੇ ਲੇਖਾ ਹੀ ਲੈਣਾ ਸੀ ਨਾ ਸਾਡੇ ਕੋਲੋਂ ਜਦ ਲੇਖੇ ਵਾਲਾ ਕਾਗਜ਼ ਹੀ ਮਹਾਰਾਜ ਨੇ ਸਾਫ਼ ਕਰ ਦਿੱਤਾ ਹੁਣ ਕੀ ਲੇਖਾ ਲਵੇਗਾ ਧਰਮ ਰਾਏ ਦਰ ਕਾਗਜ਼ ਫਾਰੇ ਮਹਾਰਾਜ ਜੀ ਦੇ ਬਚਨ ਉਹ ਕਹਿੰਦੇ ਧਰਮ ਰਾਜ ਦੇ ਦਰ ਤੇ ਲੈ ਕੇ ਜਾਣ ਵਾਲਾ ਜਿਹੜਾ ਕਾਗਜ਼ ਸੀ ਨਾ ਲੇਖੇ ਵਾਲਾ ਉਹ ਗੁਰੂ ਸਾਹਿਬ ਨੇ ਪਾੜ ਦਿੱਤਾ ਮਹਾਰਾਜ ਸਮਰੱਥਾ। ਪਿਛਲੇ ਦਿਨ ਆਪਾਂ ਸਾਧ ਸੰਗਤ ਜੀ ਮਨਾਇਆ 40 ਮੁਕਤਿਆਂ ਦਾ ਦਿਨ ਤੇ ਉਹਦੇ ਚ ਬਦਾਵਾ ਪਾ ਰਿਹਾ ਨਾ ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਜੀ ਨੇ ਜੇ ਬਦਾਵਾ ਭਾਈ ਮਹਾਂ ਸਿੰਘ ਨਾ ਪੜਾਉਂਦੇ ਤਾਂ ਕੀ ਫਰਕ ਜੇ ਪਾੜ ਦਿੱਤਾ ਗੁਰੂ ਸਾਹਿਬ ਨੇ ਤੇ ਤਾਂ ਕੀ ਫਰਕ ਬਹੁਤ ਵੱਡਾ ਫਰਕ ਸੀ ਲਿਖ ਦਿੱਤਾ ਸੀ ਸਾਧ ਸੰਗਤ ਜੀ ਭਾਈ ਇਹ ਅਸੀਂ ਤੇਰੇ ਸਿੱਖ ਨਹੀਂ ਉਹ ਲੇਖ ਕਾਗਜ਼ ਉੱਤੇ ਨਹੀਂ ਲਿਖਿਆ ਉਹ ਇੱਕ ਕਰਮ ਆਪਣਾ ਸਾਧ ਸੰਗਤ ਜੀ ਆਪਣੀ ਪ੍ਰਾਰਲਬਧ ਵਿੱਚ ਆਪਣਾ ਕਰਮ ਲਿਖ ਦਿੱਤਾ ਵੀ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਜਦੋਂ ਗੁਰੂ ਹੀ ਸਾਡਾ ਕੋਈ ਨਾ ਹੋਇਆ ਫਿਰ ਬਾਹ ਕੌਣ ਫੜੇਗਾ ਜੇ ਕੋ ਗੁਰ ਤੇ ਬੇਮੁੱਖ ਹੋਇਆ ਤੈਨੂੰ ਸਤਿਗੁਰ ਮੁਕਤ ਨਾ ਪਾਵੇ ਮੁਕਤੀ ਕਿੱਥੋਂ ਮਿਲਦੀ ਜਿਸ ਗੁਰੂ ਨੇ ਭਲਾ ਕਰਨਾ ਸੀ ਉਹਨੂੰ ਤਾਂ ਲਿਖਦੇ ਦੇ ਦਿੱਤਾ ਤੂੰ ਸਾਡਾ ਗੁਰੂ ਹੀ ਨਹੀਂ ਤੇ ਫਿਰ ਜੇ ਕਲਗੀਧਰ ਜੇ ਭਾਈ ਮਹਾਂ ਸਿੰਘ ਨੇ ਸੀਸ ਦੇ ਕੇ ਆਪਣਾ ਇੱਕੋ ਹੀ ਬੇਨਤੀ ਕੀਤੀ ਮਹਾਰਾਜ ਉਹ ਕਾਗਜ਼ ਪਾੜ ਦਿਓ ਤੇ ਭਾਈ ਮਹਾਂ ਸਿੰਘ ਨੂੰ ਪਤਾ ਸੀ ਵੀ ਅਸੀਂ ਲਿਖੇ ਦਾ ਅਸਰ ਕੀ ਹੋਣਾ ਹੁਣ ਜਿੰਨੀ ਦੇਰ ਮਹਾਰਾਜ ਪਾੜ ਨਾ ਦੇਣਗੇ ਕਾਗਜ਼ ਉਨੀ ਦੇਰ ਇਹ ਕਰਮ ਗਤੀ ਸਾਡੀ ਹੁਣ ਮਿਟਣੀ ਨਹੀਂ ਤਾਂ ਹੀ ਮਿਟ ਸਕਦੀ ਹੈ ਜੇ ਕਲਗੀਧਰ ਪਾਤਸ਼ਾਹ ਪਾੜਨਗੇ ਉਸ ਕਾਗਜ਼ ਨੂੰ ਤਾਂ ਆਖਿਆ ਮਹਾਰਾਜ ਮਿਟੋ ਉਸ ਕਰਮ ਗਤੀ ਨੂੰ ਜੋ ਅਸੀਂ ਗਲਤੀ ਕਰ ਬੈਠੇ ਹਾਂ ਨਾ ਅਸੀਂ ਆਪਣਾ ਕਰਮ ਜਿਹੜਾ ਇਹ ਗਲਤ ਕਰ ਲਿਆ ਹੁਣ ਤੁਸੀਂ ਮੇਟ ਸਕਦੇ ਜੇ ਨਹੀਂ ਤੇ ਨਹੀਂ ਮੇਰੀ ਬੇਨਤੀ ਜੇ ਤੁੱਠੇ ਜੇ ਤੇ ਫਿਰ ਉਹ ਕਾਗਜ਼ ਪਾੜ ਦਿਓ ਕੱਲਾ ਕਾਗਜ਼ ਥੋੜਾ ਪਾਟਾ ਜਿਹੜਾ ਮੱਥੇ ਦੇ ਉੱਤੇ ਲੇਖ ਲਿਖ ਲਿਆ ਸੀ ਵੀ ਤੁਸੀਂ ਗੁਰੂ ਤੋਂ ਬੇਮੁੱਖ ਜੇ ਲੇਖ ਮੇਟਦਾ ਮਹਾਰਾਜ ਨੇ ਕਾਗਜ਼ ਪਾੜ ਕੇ ਉਸ ਕਰਮ ਦੇ ਉੱਤੇ ਸਤਸੰਗ ਜੀ ਮਹਾਰਾਜ ਜੀ ਨੇ
मिट्टी पा दी, साफ कर दिता वह, क्योंकि गुरु साहब समर्थ ने, इन्ने समर्थ महाराज जिस उत्ते साध संगत जी कृपा कर देंगे, तिस को मिलिया जिस मस्तक भागा, महाराज के जिस दे मथे दे भाग गुरमुखो उज्जल होणगे ना, उन्हूं फिर की दात मिली, गुर सेवा ते नामे लागा, गुरु की सेवा ते नाम नाल जुड़ जाएगा, एक तो गुरु की सेवा करेगा, एक फिर नाम नाम साध संगत जी, असल विच आपां कल कुछ नाम की बाबती विचार कीतियां सन, नाम की जिनी मर्जी व्याख्या करी जाओ साध संगत जी मुकण च नहीं आउंदी, क्योंकि असल विच नाम एक मानने वाली अवस्था, एक आनंद वाली अवस्था का नाम है, पर उस अवस्था विच पहुंचने लई साध संगत जी गुरु साहब जी ने आप कमाई करके सानू चार अखरां का नाम दे दिता वाहिगुरु, अखर तो चार ने पर उन्होंने चार अखरों में साध संगत जी महाराज जी ने दुनिया भर की बरकत इकट्ठी करके पा दी, ये वो नाम है जिस नाम की बाबत साध संगत जी बचन आउंदे गुरबाणी विच कहिंदे ने, ऐसो सहाई हर को नाम साध संगत भज पूर्ण काम, कहिंदे गुरमुखो इस नाम ऐसा सहाई जे इदा सहायता करता है, किदा करता अगे दसणगे, पर कहिंदे साध संगत भज पूर्ण काम, तू साध संगत में आ के भजन कर, आ संगत आप करते हैं यह साध संगत जी साड़ी भगती है, आ संगत में आ के बैठना यह भजन हो रहा, कि वखरा होर हूं आपां नूं वखरा भजन करन दी नहीं लोड़, संगत में जो भी महाराज जी की वड्याई चर्चा चल रही है यही भगती है, ये भजन है उन्नी देर का जिनी देर आप बैठे रहेंगे, कहिंदे साध संगत भज पूर्ण काम रहाओ, फिर कहिंदे बूढ़द को जैसे, हुण दसणगे नाम सहायता किवें करदा, कहिंदे बूढ़द को जैसे बेड़ी मिलत, जिवें डुबदे बंदे नूं बेड़ी मिल जाए, जे ना बेड़ी मिले तो मर गया ना डुब के, पर कहिंदे डुबण लगे जे छेती छेती बेड़ी नूं हथ पै जाए, जिवें साध संगत जी उहदी जिंदगी बच जाती है, इदां नाम सहायता करदा, डुबण लगे नूं कढ लवेगा, संसार सागर संसार समुद्र च डुबण लगे नूं इवें कढ देवेगा जिवें आम पानी च डुबण लगे नूं बेड़ी कढ लैंदी, बूढ़द को जैसे बेड़ी मिलत, फिर दूजा प्रमाण कहिंदे बूझत दीपक मिलत तिलत, जिवें दीप दीवा बुझ चलिया होवे होर तेल पा दिए फिर जगन लग पैंदा, दीवे दी जिंदगी बन गई, तेल चार बूंदा तेल पै गया फिर खत्म हो चलिया सी दीवा, कहिंदे जिवें दीवे बुझदे नूं तेल मिल गया इवें नाम साध संगत जी साडी सहायता करदा, फिर कहिंदे जैसे रण में सखा भरात, जिवें लड़ाई के मैदान में सखा भरा सहायता करदा, जैसे भूखे भोजन मात, जिवें भुखे नूं साध संगत जी मां बच्चे दे मुंह च भुखे दे भोजन पा देवे, फिर कहिंदे ने जल ते अग्नि मिलत नीज, जैसे बालक मुख है खीर, जिवें अग बलदी होवे उहदे उत्ते पानी पा दिता जावे, अग नूं बुझाउण वास्ते पानी सहाई है ना, फिर कहिंदे जैसे बालक मुख है खीर, जिवें उस बालक नूं जिहड़ा अजे कुछ आप नहीं खा सकदा सिर्फ मां दे सहारे ते है खीर, कहिंदे दुध नूं, कहिंदे जिवें उस बालक नूं दुध मिल जाए, सिर्फ उहदी जिंदगी दुध ते है, आप उठ नहीं सकदा, कुछ खा नहीं सकता, आवाज नहीं अपनी मां मार सकता, दस भी नहीं सकता भी मैनू भुख लगी है, सारा कुछ साध संगत जी मां दे आसरे ते ही है, ते मां उहदा ख्याल रख के उहनू दुध पियाउंदी, जे ना पियावे ते बालक तां ग्यारह साध संगत जी कि आपे तां नहीं उठ के उद्यम करके वह बच सकदा पी सकदा, कहिंदे जैसे बालक मुख है खीर, जिवें बालक दे मुख च दुध है सहायता करदा उहदी, फिर कहिंदे ने बड़े प्रमाण तो कहते गरण मुख ने सर्प त्रास, सूआ पिंजर नहीं खाए बिलास, जैसो आंडो हिरदे वाहे, जैसो दानो चकी विराहे, ते अखीर ते कहते बहुत ही उपमा थोर कही, पंजवें पातशाह का वचन, कहते उपमा तो बहुत है पर मैं थोड़ी जी दसी तुहानू, अजे नाम की उपमा तो बहुत ज्यादा है, थोड़ी कि कहते तुहानू दसी है कुछ प्रमाण दे के भी नाम इवें सहायता करता, तिस को मिलिया जिस मस्तक भागा, गुर सेवा ते नामे लागा, कहिंदे जिस दे मत्थे दे भाग चंगे होणगे गुरमुखो वह गुरु की सेवा विच ते नाम नाल लग जाएगा, दो कार्ज करेगा, गुरु की सेवा नूं चंगी लगेगी ते नाम विच साध संगत जी उहदा प्रेम बनेगा, नाम रोज सिख साध संगत जी अरदास करदा भावें कला करे ते भावें आपां सारे खड़के करिए, जदों अरदास करदे हां ते फिर साध संगत जी एक गल महाराज तों रोज बेनती करके आपां मंगदे हां, कुछ उस आप कहने महाराज सिखा सिखी दान, केस दान, रहत दान, विवेक दान, वसाह दान, भरोसा दान, छे दान तो मंगते हैं यह, पर एक अगली बंदे सतवीं गल कही ने रोज महाराज के अगे, वो कहने दाना सिरदान नाम दान, जिहड़ा इन्हां छिया दाना तो उपर यह भी छे सानू देवो, पर इन्हां छिया तो जिहड़ी उपर की गल है वह महाराज नाम दान है, तो वह भी दिओ जरूर कृपा करके, सिखी तो गल शुरू की ਤੇ ਨਾਮਦਾਨ ਤੇ ਜਾ ਕੇ ਮਹਾਰਾਜ ਦੇ ਅਰਦਾਸ ਵਿੱਚ ਸਤਸੰਗ ਦੀ ਆਪਾਂ ਸੰਪੂਰਨਤਾ ਕਰਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ ਤੇ ਦਾਨਾ ਸਿਰਦਾਨ ਨਾਮਦਾਨ। ਮਹਾਰਾਜ ਨਾਮਦਾਨ ਬਖਸ਼ੋ, ਜਿਹੜਾ ਸਾਰੇ ਦਾਨਾਂ ਤੋਂ ਉੱਪਰ ਹੈ। ਤੁਸੀਂ ਕਿਰਪਾ ਕਰੋ, ਉਹ ਨਾਮਦਾਨ ਦਿਓ। ਫਿਰ ਨਾਮਦਾਨ ਤਾਂ ਸਤਸੰਗ ਜੀ ਤਾਂ ਹੀ ਮਿਲੇਗਾ ਨਾ, ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣਗੇ ਉਹਨੂੰ ਨਾਮ ਦਾ ਦਾਨ ਮਿਲੇਗਾ। ਕਹਿੰਦੇ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਗੁਰ ਸੇਵਾ ਤੇ ਨਾਮੇ ਲਾਗਾ। ਨਾਮ ਸਤਸੰਗ ਜੀ ਹੈ ਕੀ? ਅਸਲ ਵਿੱਚ ਨਾਮ ਹੈ ਸਰਗੁਣ ਨੂੰ ਨਿਰਗੁਣ ਤੱਕ ਲੈ ਕੇ ਜਾਣ ਦਾ ਸਾਧਨ। ਜਦੋਂ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਹੈ, ਅਰਬਦ ਨਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਅਪਾਰਾ, ਜਿਸ ਵੇਲੇ ਨਿਰਗੁਣ ਸਰੂਪ ਸੀ, ਬਿਲਕੁਲ ਕੁਝ ਨਹੀਂ ਸੀ, ਨਾ ਸੰਸਾਰ ਸੀ, ਨਾ ਧਰਤੀ ਸੀ, ਨਾ ਸਮੁੰਦਰ ਸੀ, ਨਾ ਹਵਾ ਸੀ, ਨਾ ਅੱਗ, ਨਾ ਪਾਣੀ, ਨਾ ਪਰ ਕੁਝ ਵੀ ਨਹੀਂ ਸੀ ਸੰਸਾਰ ਤੇ। ਜਿਸ ਵੇਲੇ ਸਤਸੰਗ ਜੀ ਉਹਨੇ ਫਿਰ ਇਹ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ, ਜਿਸ ਤਾਕਤ ਦੇ ਨਾਲ ਉਹ ਨਿਰਗੁਣ ਤੋਂ ਸਤਸੰਗ ਜੀ ਸਰਗੁਣ ਹੋਇਆ, ਉਹਨੂੰ ਆਖੀਦਾ ਅਸਲ ਵਿੱਚ ਨਾਮ। ਨਾਮ ਉਹ ਹੈ ਜਿਸ ਦੇ ਆਸਰੇ ਤੇ ਸਤਸੰਗ ਜੀ ਉਹਨੇ ਆ ਸਰਗੁਣ ਸਾਰਾ ਕੁਝ ਬਣਾ ਦਿੱਤਾ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਖੰਡ ਤੇ ਬ੍ਰਹਿਮੰਡ ਜਿਸ ਤਾਕਤ ਦੇ ਆਸਰੇ ਤੇ ਖੜੇ ਨੇ ਉਹਨੂੰ ਆਖੀਦਾ ਨਾਮ। ਨਿਰਗੁਣ ਤੋਂ ਸਰਗੁਣ ਹੋਇਆ, ਜਿਸ ਤਾਕਤ ਨੂੰ ਪ੍ਰਗਟ ਕਰਕੇ ਹੋਇਆ ਉਹਨੂੰ ਆਖੀਦਾ ਸਤਸੰਗ ਜੀ ਨਾਮ, ਤੇ ਸਰਗੁਣ ਤੋਂ ਨਿਰਗੁਣ ਤੱਕ ਫਿਰ ਵਾਪਸ ਨਾਮ ਦੇ ਦੁਆਰਾ ਜਾਇਆ ਜਾ ਸਕਣਾ। ਹੁਣ ਆਪਾਂ ਸਰਗੁਣ ਹੈ, ਆਪਣੇ ਸਥੂਲ ਸਰੀਰ ਨੇ, ਪਰਮਾਤਮਾ ਨਿਰਗੁਣ ਹੈ, ਉਹਦਾ ਸਰੀਰ ਸਤਸੰਗ ਜੀ ਪੰਜਾਂ ਤੱਤਾਂ ਦਾ ਨਹੀਂ, ਤੇ ਸਰਗੁਣ ਨੇ ਹੁਣ ਸਥੂਲ ਨੇ ਸਤਸੰਗ ਜੀ ਸੂਖਮ ਵਿੱਚ ਜਾਣਾ, ਕਿਵੇਂ ਜਾਏਗਾ? ਨਾਮ ਦਾ ਆਸਰਾ ਲੈ ਕੇ। ਕਿਉਂ? ਕਿਉਂਕਿ ਸੂਖਮ ਤੋਂ ਸਥੂਲ ਵੀ ਨਾਮ ਦੇ ਆਸਰੇ ਤੇ ਹੀ ਆਇਆ। ਜਿਵੇਂ ਨਿਰਗੁਣ ਤੋਂ ਸਰਗੁਣ ਬਣਿਆ, ਇਸੇ ਤਰ੍ਹਾਂ ਸਰਗੁਣ ਤੋਂ ਫਿਰ ਨਿਰਗੁਣ ਵਿੱਚ ਜਾਵੇਗਾ। ਉਹ ਤਾਕਤ ਹੈ ਜਿਹਨੇ ਸਾਰੇ ਖੰਡ ਬ੍ਰਹਿਮੰਡ ਪੈਦਾ ਕਰ ਦਿੱਤੇ, ਉਸੇ ਤਾਕਤ ਦਾ ਹੀ ਆਸਰਾ ਫੜ ਕੇ ਸਤਸੰਗ ਜੀ ਆਪਾਂ ਉਸੇ ਨਿਰਗੁਣ ਤੱਕ ਫਿਰ ਜਾ ਸਕਦੇ ਹਾਂ। ਆਪਣੇ ਸਥੂਲ ਸਰੀਰ ਪਰਮਾਤਮਾ ਨੇ ਸ੍ਰਿਸ਼ਟੀ ਬਣਾ ਦਿੱਤੀ, ਉਸ ਸੂਖਮ ਵਿੱਚ ਸ੍ਰਿਸ਼ਟੀ ਤਾਂ ਹੀ ਜਾਵੇਗੀ ਜਿਸ ਦੇ ਆਸਰੇ ਤੇ ਖੜੀ ਹੈ, ਉਹਨੂੰ ਆਖੀਦਾ ਸਤਸੰਗ ਜੀ ਨਾਮ, ਜਿਹੜਾ ਮਹਾਰਾਜ ਸਾਹਿਬ ਜੀ ਨੇ ਦਿੱਤਾ। ਵੱਡੇ ਭਾਗਾਂ ਵਾਲਾ ਕੋਈ ਹੋਵੇ ਤੇ ਗੁਰੂ ਦੀ ਸੇਵਾ ਚ ਤੇ ਨਾਮ ਵਿੱਚ ਜੁੜੇ, ਜਦੋਂ ਨਾਮ ਵਿੱਚ ਜੁੜੇਗਾ ਤੇ ਫਿਰ ਸਤਸੰਗ ਜੀ ਇਸ ਸਥੂਲ ਤੋਂ, ਅਜੇ ਆਪਾਂ ਸਥੂਲ ਨਾਲ ਜੁੜੇ ਹਾਂ, ਅਜੇ ਮੈਂ ਸੋਚਦਾ ਸਰੀਰ ਮੇਰਾ ਸਰੂਪ ਹੈ, ਪਰ ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਸਤਸੰਗ ਜੀ ਨਾਮ ਰਸੀਆ, ਉਹ ਫਿਰ ਸਰੀਰ ਤੋਂ ਉੱਪਰ ਚਲਿਆ ਜਾਂਦਾ ਹੌਲੀ ਹੌਲੀ। ਉਹ ਸਰੀਰ ਨੂੰ ਆਪਣਾ ਆਪ ਨਹੀਂ ਮੰਨਦਾ, ਉਹਨੂੰ ਪਤਾ ਲੱਗ ਜਾਂਦਾ ਮੈਂ ਤਾਂ ਸੂਖਮ ਤੱਤਾਂ ਤੋਂ ਬਣਿਆ ਤੇ ਉਸੇ ਵਿੱਚ ਭੇਦ ਹੋਣਾ, ਸਰੀਰ ਤਾਂ ਮੈਨੂੰ ਉਹਦੇ ਤੱਕ ਪਹੁੰਚਣ ਲਈ ਮਿਲਿਆ ਸੀ, ਸਰੀਰ ਮੈਂ ਨਹੀਂ, ਸਰੀਰ ਇੱਥੇ ਮਿਲਿਆ ਤੇ ਇੱਥੇ ਰਹਿ ਜਾਏਗਾ, ਇਹ ਮੈਨੂੰ ਛੱਡ ਕੇ ਜਾਣਾ ਪੈਣਾ, ਪਰ ਮੈਨੂੰ ਛੱਡ ਕੇ ਜਾਣਾ ਪੈਣਾ, ਇਹ ਕਹਿਣਾ ਵੀ ਮੈਨੂੰ ਇਹ ਸਰੀਰ ਛੱਡ ਕੇ, ਕਹਿੰਦੇ ਫਲਾਣਾ ਸਰੀਰ ਛੱਡ ਗਿਆ, ਇਹਦਾ ਅਰਥ ਹੈ ਕਿ ਸਰੀਰ ਤਾਂ ਇੱਥੇ ਛੱਡ ਗਿਆ, ਆਪ ਕਿਤੇ ਗਿਆ, ਉਹ ਜਿਹੜਾ ਆਪ ਇਹਦੇ ਵਿੱਚੋਂ ਜਾਵੇਗਾ ਉਹਨੇ ਸਤਸੰਗ ਜੀ ਦੁਬਾਰਾ ਸਰੀਰ ਲੈਣਾ, ਜੇ ਨਾਮ ਦਾ ਆਸਰਾ ਨਾ ਲਿਆ ਤੇ, ਜੇ ਨਾਮ ਦਾ ਆਸਰਾ ਲੈ ਲਿਆ ਫਿਰ ਇਹ ਸਰੀਰ ਛੱਡਿਆ ਤੇ ਦੂਸਰਾ ਨਹੀਂ ਲੈਣਾ ਪਵੇਗਾ, ਫਿਰ ਉਸੇ ਨਿਰਗੁਣ ਚ ਚਲੇ ਜਾਵਾਂਗੇ ਇਸ ਸਥੂਲ ਤੋਂ ਜਿਸ ਸੂਖਮ ਚੋਂ ਪੈਦਾ ਹੋਏ। ਨਾਮ ਉਸ ਤਾਕਤ ਦਾ ਨਾਮ, ਮਹਾਰਾਜ ਦੇ ਬਚਨੋਂ ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੇ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਸਾਡੇ ਉੱਤੇ। ਪਹਿਲਾਂ ਉਹਨੇ ਆਪ ਸਾਜਣਾ ਕੀਤੀ ਸਾਰੀ ਸ੍ਰਿਸ਼ਟੀ ਦੀ, ਫਿਰ ਸ੍ਰਿਸ਼ਟੀ ਦੀ ਸਾਜਣਾ ਕਰਕੇ ਜੇ ਨਾਮ ਨਾ ਮਹਾਰਾਜ ਕਹਿੰਦੇ ਤੇ ਸ੍ਰਿਸ਼ਟੀ ਮੁੜ ਕੇ ਪ੍ਰਮਾਤਮਾ ਵਿੱਚ ਜਾ ਹੀ ਨਾ ਸਕਦੀ। ਜਿਹੜੇ ਨਾਮ ਜਪ ਕੇ ਰੱਬ ਚ ਭੇਦ ਹੋ ਜਾਂਦੇ, ਹਰ ਹਰ ਜੰਦੂ ਹੀ ਏਕ ਹੈ, ਉਹ ਕਦੀ ਨਾ ਹੋ ਸਕਦੇ, ਇਸੇ ਜੰਮਣ ਮਨ ਦੇ ਗੇੜ ਚ ਪਏ ਹੀ ਰਹਿੰਦੇ ਸਤਸੰਗ ਜੀ, ਕੋਈ ਨਾ ਇਸ ਗੇੜ ਚੋਂ ਨਿਕਲਦਾ ਜੇ ਨਾਮ ਨਾ ਹੁੰਦਾ ਤਾਂ। ਪਰ ਮਹਾਰਾਜ ਇੱਕ ਕਿਰਪਾ ਕਰ ਦਿੱਤੀ, ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਉਹਨੇ ਆਪ ਸਾਜਣਾ ਕਰ ਦਿੱਤੀ ਸਰੀਰਾਂ ਦੀ, ਸ੍ਰਿਸ਼ਟੀ ਦੀ, ਤੇ ਆਪ ਹੀ ਸਤਸੰਗ ਜੀ ਫਿਰ ਕਿਰਪਾ ਕਰਕੇ ਨਾਲ ਨਾਮ ਵੀ ਦੇ ਦਿੱਤਾ। ਮੈਂ ਖਿਆਲ ਲਓ ਆ ਸ੍ਰਿਸ਼ਟੀ ਦੇ ਵਿੱਚੋਂ ਜਿਹੜਾ ਮੇਰੇ ਤੱਕ ਆਉਣਾ ਚਾਹੁੰਦਾ ਉਹ ਫਿਰ ਇਸ ਨਾਮ ਦੇ ਆਸਰੇ ਤੇ ਆ ਸਕਦਾ। ਨਾਮ ਇੱਕ ਪੌੜੀ ਹੈ, ਨਾਮ ਇੱਕ ਸਾਧਨ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ। ਇਸ ਲਈ ਆਖਿਆ ਭਾਈ ਆ ਨਾਮ, ਅਜੇ ਮੈਂ ਸ੍ਰਿਸ਼ਟੀ ਸਾਜੀ ਹੈ ਤੇ ਇਸ ਸ੍ਰਿਸ਼ਟੀ ਵਿੱਚੋਂ ਇਹਦੀ ਪਕੜ ਚੋਂ ਜੰਮਣ ਮਨ ਦੇ ਗੇੜ ਚੋਂ ਨਿਕਲ ਕੇ ਮੇਰੇ ਤੱਕ ਜੇ ਕੋਈ ਆਉਣਾ ਚਾਹੁੰਦਾ ਉਹ ਫਿਰ ਪਰਮਾਤਮਾ ਦਾ ਨਾਮ ਲਵੇ। ਤੇ ਨਾਮ ਲਵੇ ਕਿਵੇਂ? ਨਾਮ ਦਾ ਦਾਤਾ ਸਤਸੰਗ ਜੀ ਸਿਰਫ ਗੁਰੂ, ਸਤਿਗੁਰੂ ਨਾਮ ਦਾ ਦਾਤਾ ਹੈ, ਕਿਤੇ ਉਹ ਨਾਮ ਨਹੀਂ ਮਿਲ ਸਕਦਾ, ਕਿਤੇ ਨੀ ਸਤਸੰਗ ਜੀ, ਨਾਮ ਤਾਂ ਮਹਾਰਾਜ ਜੀ ਆਪ ਹੀ ਦੇਣਗੇ ਨਾ। ਤਾਂ ਹੀ ਤਾਂ ਰੋਜ਼ ਅਰਦਾਸ ਆਪਾਂ ਮੰਗਦੇ ਮਹਾਰਾਜ ਫਿਰ ਦਿਓ ਸਾਨੂੰ ਦਾਨਾ ਸਿਰਦਾਨ ਨਾਮਦਾਨ, ਇਹਦਾ ਅਰਥ ਵੀ ਦੇਣ ਵਾਲੇ ਮਹਾਰਾਜ, ਹੋਰ ਕੋਈ ਦੇ ਸਕਦਾ ਹੁੰਦਾ ਤਾਂ ਆਪਾਂ ਬਾਜ਼ਾਰੋਂ ਲੈ ਆਉਂਦੇ, ਪਰ ਦੇ ਨਹੀਂ ਸਕਦਾ ਕੋਈ। ਨਾਮ ਦੇ ਦਾਤੇ ਸਤਿਗੁਰੂ ਨੇ ਤੇ ਸਤਿਗੁਰੂ ਤੋਂ ਸਾਧ ਸੰਗਤ ਜੀ ਨਾਮ ਦੀ ਦਾਤ ਮੰਗ ਕੇ ਜਿਹੜਾ ਨਾਮ ਦੇ ਨਾਲ ਜੁੜੇਗਾ, ਜਿਹੜਾ ਨਾਮ ਜਪੇਗਾ ਉਹ ਪਰਮਾਤਮਾ ਤੱਕ ਹੀ ਪਹੁੰਚ ਜਾਵੇਗਾ, ਪਰ ਇਹ ਮਿਲੇਗਾ ਉਸਨੂੰ ਜਿਸ ਦੇ ਭਾਗ ਚੰਗੇ ਹੋਣਗੇ। ਕਿਸ ਕੋ ਮਿਲਿਆ ਜਿਸ ਮਸਤਕ ਭਾਗਾ, ਜਿਸ ਦੇ ਮੱਥੇ ਦੇ ਭਾਗ ਉਜਲੇ ਹੋਣਗੇ, ਗੁਰ ਸੇਵਾ ਤੇ ਨਾਮੇ ਲਾਗਾ, ਉਹ ਗੁਰੂ ਦੀ ਸੇਵਾ ਵਿੱਚ ਤੇ ਗੁਰਮੁਖੋ ਨਾਮ ਵਿੱਚ ਜੁੜ ਜਾਵੇਗਾ ਫਿਰ ਜੀ।
ਕਿਸ ਕਾ ਹਿਰਦੈ ਰਵਿਆ ਸੋਏ,
ਕਹਿੰਦੇ ਫਿਰ ਉਸ ਗੁਰਮੁਖ ਦੇ ਹਿਰਦੇ ਵਿੱਚ ਸਾਧ ਸੰਗ ਜੀ ਪਰਮਾਤਮਾ ਸਾਕਸ਼ਾਤ ਹੋ ਆਉਂਦਾ ਹੈ ਤਾਂ ਆਪਣੇ ਸਾਰਿਆਂ ਦੇ ਹਿਰਦੇ ਚ, ਪਰ ਅਜੇ ਆਪਣੇ ਅਨੁਭਵ ਚ ਨਹੀਂ ਆਇਆ। ਜਿਸ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਵੇਗੀ ਉਸ ਨੂੰ ਪਰਮਾਤਮਾ ਸਾਧ ਸੰਗ ਜੀ ਅਨੁਭਵ ਵਿੱਚ ਆ ਜਾਵੇਗਾ।
ਮਨ ਤਨ ਸ਼ੀਤਲ ਨਿਸ਼ਚਲ ਹੋਏ,
ਉਹਦੀ ਨਿਸ਼ਾਨੀ ਕੀ ਹੈ? ਉਹਦਾ ਮਨ ਤੇ ਤਨ ਸਾਧ ਸੰਗ ਜੀ ਸ਼ੀਤਲ ਹੁੰਦਾ, ਮਨ ਉਹਦਾ ਟੇਕ ਜਾਵੇਗਾ। ਅਸਲ ਵਿੱਚ ਸਾਧ ਸੰਗ ਜੀ ਕਿਸੇ ਨਾਮ ਰਸੀਏ ਨੂੰ ਸਮਝ ਸਕਣਾ ਛੇਤੀ ਕੀਤਿਆਂ ਸਾਡੇ ਵੱਸ ਦੀ ਗੱਲ ਨਹੀਂ, ਕਿਉਂਕਿ ਆਪਾਂ ਸਾਧ ਸੰਗਤ ਜੀ ਹਰ ਚੀਜ਼ ਦੇਖਦੇ ਅੱਖਾਂ ਨਾਲ। ਅੱਖਾਂ ਨਾਲ ਆਪਾਂ ਸਾਧ ਸੰਗਤ ਜੀ ਉਹਦਾ ਸਰੀਰ ਦੇਖ ਸਕਦੇ, ਬਾਹਰੋਂ ਉਹਦੀ ਅੰਦਰਲੀ ਅਵਸਥਾ ਸਾਨੂੰ ਅੱਖਾਂ ਨਾਲ ਨਹੀਂ ਦਿਸਦੀ ਵੀ ਕਿਸੇ ਦੀ ਕਿੱਥੇ ਹੋਵੇਗੀ। ਪਰ ਕੋਈ ਕੋਈ ਗੁਰਮੁਖ ਐਸੇ ਹੁੰਦੇ ਜਿਹਨਾਂ ਨੂੰ ਸਾਧ ਸੰਗਤ ਜੀ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਨਾ ਸਾਹਮਣੇ ਆਹ ਗੁਰਮੁਖ, ਇਹ ਭਰਿਆ ਭਾਂਡਾ, ਇਹਦੇ ਤੇ ਕਿਰਪਾ, ਇਹ ਅੰਦਰੋਂ ਕਿਤੇ ਨਾ ਕਿਤੇ ਜ਼ਰੂਰ ਕਿਸੇ ਟਿਕਾਣੇ ਤੇ ਪਹੁੰਚਿਆ। ਉਵੇਂ ਬਾਹਰੋਂ ਨਹੀਂ ਆਪਾਂ ਦੇਖ ਸਕਦੇ, ਬਾਹਰੋਂ ਆਪਾਂ ਨੂੰ ਕਿਸੇ ਦੇ ਮਨ ਦੀ ਹਾਲਤ ਦਾ ਕੀ ਪਤਾ ਲੱਗੇਗਾ, ਕੌਣ ਕਿੱਥੇ ਕਾ। ਕੋਈ ਉਸ ਸਾਧ ਸੰਗਤ ਜੀ ਰਸਤੇ ਦਾ ਪਾਂਧੀ ਹੋਵੇ ਫਿਰ ਉਹਨੂੰ ਪਤਾ ਲੱਗ ਜਾਂਦਾ, ਕਿਸੇ ਨੇ ਹਲਾਰਾ ਮਾਣਿਆ ਹੋਵੇ ਤੇ ਉਹਨੂੰ ਪਤਾ ਲੱਗ ਜਾਏਗਾ ਭਾਈ ਇਹ ਜਿਹੜਾ ਗੁਰਮੁਖ ਹੈ ਜ਼ਰੂਰ ਕੁਝ ਨਾ ਕੁਝ ਹੈ ਆ ਗੱਲ। ਉਵੇਂ ਆਪਾਂ ਕਈ ਵਾਰੀ ਸਾਧ ਸੰਗਤ ਜੀ ਚੰਗੇ ਭਲੇ ਨਾਮ ਰਸੀਏ ਦਾ ਆਪਾਂ ਗਲਤ ਅੰਦਾਜ਼ਾ ਲਾ ਲੈਂਦੇ ਹਾਂ ਤੇ ਕਈ ਵਾਰੀ ਸਿਰਫ ਭੇਖ ਵੇਖ ਕੇ ਆਪਾਂ ਉਹਨੂੰ ਬ੍ਰਹਮ ਗਿਆਨੀ ਸਮਝ ਲੈਂਦੇ, ਪਰ ਹੁੰਦਾ ਨਹੀਂ, ਉਹ ਸਿਰਫ ਬਾਹਰਲੀ ਗੱਲ ਹੁੰਦੀ, ਅੰਦਰ ਕੁਝ ਨਹੀਂ। ਤੇ ਕਈ ਵਾਰੀ ਜਿਹਨਾਂ ਦੇ ਅੰਦਰ ਸਭ ਕੁਝ ਹੁੰਦਾ ਉਹਨਾਂ ਨੂੰ ਵੀ ਸਾਧ ਸੰਗਤ ਜੀ ਲੋਕ ਗਲਤ ਲਫ਼ਜ਼ਾਂ ਨਾਲ ਬੋਲ ਦਿੰਦੇ, ਕਿਉਂਕਿ ਅੱਖ ਨਾਲ ਦੇਖ ਕੇ ਅੰਦਾਜ਼ਾ ਲਾਉਂਦੇ ਤੇ ਅੱਖ ਸਾਧ ਸੰਗਤ ਜੀ ਅੰਦਰਲੀ ਅਵਸਥਾ ਨੂੰ ਨਹੀਂ ਦੇਖ ਸਕਦੀ। ਅੱਖ ਆਪਾਂ ਉਹਦੇ ਬਾਹਰਲੀ ਉੱਠਣੀ ਬੈਠਣੀ ਨੂੰ ਦੇਖ ਲਵਾਂਗੇ ਜ਼ਰੂਰ, ਪਰ ਅੰਦਰਲਾ ਅੰਦਰ ਕਿਸੇ ਦੇ ਸਾਡੀ ਅੱਖ ਜਾ ਹੀ ਨਹੀਂ ਸਕਦੀ, ਕੀ ਪਤਾ ਲੱਗੇ ਅੰਦਰੋਂ ਕੋਈ ਕਿੱਥੇ ਕਾ। ਪਰ ਕਈ ਸਾਧ ਸੰਗਤ ਜੀ ਹੁੰਦੇ ਐਸੇ, ਕਿਉਂਕਿ ਨਾਮ ਇਹ ਜਿਹੜਾ ਇੱਕ ਆਨੰਦ ਵਾਲੀ ਅਵਸਥਾ ਦਾ ਨਾਂ ਹੈ, ਪਤਾ ਨਹੀਂ ਕਿਹਨੂੰ ਆਨੰਦ ਆਇਆ ਹੋਵੇਗਾ। ਜਿਹੜਾ ਵੀ ਨਾਮ ਜਪੇਗਾ ਉੱਤੇ ਮਹਾਰਾਜ ਦੀ ਕਿਰਪਾ ਹੋਵੇਗੀ ਜ਼ਰੂਰ, ਪਰ ਫਿਰ ਵੀ ਕਿਰਪਾ ਹੋਣ ਤੋਂ ਬਾਅਦ ਵੀ ਸਾਧ ਸੰਗਤ ਜੀ ਸਰੀਰ ਤੋਂ ਤਾਂ ਸਾਡੇ ਵਰਗਾ ਹੀ ਰਹੇਗਾ, ਸਾਡੇ ਵਾਂਗ ਹੀ ਉਹਨੇ ਪ੍ਰਸ਼ਾਦਾ ਛਕਣਾ, ਸਾਡੇ ਵਾਂਗ ਹੀ ਜਲ ਪਾਣੀ, ਸਾਡੇ ਵਾਂਗ ਹੀ ਸੌਵੇਗਾ, ਸਾਡੇ ਵਾਂਗ ਹੀ ਉੱਠੇਗਾ, ਸਾਡੇ ਵਾਂਗ ਹੀ ਉਹਦੇ ਸਾਰੇ ਸਰੀਰ ਦੇ ਕਰਮ ਹੈ। ਇਸੇ ਕਰਕੇ ਭੁਲੇਖਾ ਲੱਗ ਜਾਂਦਾ, ਜਿਸ ਕੋਲ ਕੁਝ ਵੀ ਨਹੀਂ ਕਈ ਵਾਰੀ ਉਹਨੂੰ ਸਭ ਕੁਝ ਮੰਨ ਲਈਦਾ, ਕਈ ਵਾਰੀ ਜਿਸ ਕੋਲ ਬਹੁਤ ਕੁਝ ਹੁੰਦਾ ਉਹਨੂੰ ਵੀ ਨੀ ਲੋਕ ਮੰਨਦੇ, ਕਿਉਂਕਿ ਅੱਖ ਨਾ ਦੇਖਦੇ। ਕਈ ਦੇ ਇਹਨੂੰ ਕਿ ਸਿੰਘ ਲੱਗੇ ਵੀ ਸਾਡੇ ਵਰਗਾ ਹੀ ਹੈ, ਸਿੰਘ ਬਾਹਰ ਨਹੀਂ ਸਾਧ ਸੰਗਤ ਜੀ ਲੱਗੇ ਹੁੰਦੇ, ਅਸਲ ਵਿੱਚ ਅੰਦਰ ਦੀ ਅਵਸਥਾ ਹੁੰਦੀ ਆਨੰਦ ਵਾਲੀ, ਜਿਹਨਾਂ ਉੱਤੇ ਮਹਾਰਾਜ ਜੀ ਕਿਰਪਾ ਕਰਦੇ। ਕਹਿੰਦੇ ਮਨ ਤਨ ਸ਼ੀਤਲ ਨਿਰਚਲ ਹੋਏ, ਉਹਨਾਂ ਦਾ ਮਨ ਸ਼ੀਤਲ ਹੁੰਦਾ। ਉਵੇਂ ਸਾਧ ਸੰਗਤ ਜੀ ਆਪਣਾ ਮਨ ਸ਼ੀਤਲ ਹੈ ਕਿ ਨਹੀਂ, ਆਪਾਂ ਆਪੇ ਦੇਖ ਸਕਦੇ ਹਾਂ, ਕੋਈ ਕਿਸੇ ਦਾ ਮਨ ਨਹੀਂ ਦੇਖ ਸਕਦਾ, ਪਰ ਆਪਾਂ ਆਪਣਾ ਮਨ ਆਪੇ ਜ਼ਰੂਰ ਦੇਖ ਸਕਦੇ ਹਾਂ ਭਾਈ ਮੇਰਾ ਮਨ ਕਿੱਥੇ ਕਰ। ਕਿਸੇ ਵੀ ਬਾਹਰੀ ਵਸਤੂ ਨਾਲ ਨਹੀਂ ਆਪਾਂ ਮਨ ਦੇਖ ਸਕਦੇ, ਪਰ ਜੇ ਦੇਖਣਾ ਹੋਵੇ ਨਾ ਮੇਰਾ ਮਨ ਕਿੱਥੇ ਕਰ, ਤੇ ਸਾਧ ਸੰਗਤ ਜੀ ਫਿਰ ਗੁਰਬਾਣੀ ਪੜ੍ਹੇ ਬੰਦਾ, ਤੇ ਜਾਂ ਸੁਣੇ, ਜੇ ਪੜ੍ਹ ਨਹੀਂ ਸਕਦਾ ਤੇ ਸੁਣੇ। ਜਦੋਂ ਪੜ੍ਹਨੀ ਸ਼ੁਰੂ ਕਰੇਗਾ ਜਾਂ ਸੁਣਨੀ ਸ਼ੁਰੂ ਕਰੇਗਾ ਉਦੋਂ ਦੇਖਿਆ ਵੀ ਹੁਣ ਮਨ ਚ ਕਿੰਨੀਆਂ ਕੁ ਤਰੰਗਾਂ ਉੱਠਦੀਆਂ, ਮਨ ਕਿੱਥੇ ਕੁ ਜਾਂਦਾ, ਕਿਹੋ ਜਿਹੇ ਫੁਰਨੇ ਨੇ, ਕਿੰਨੀਆਂ ਪਰਤਾਂ ਮੈਲਦੀਆਂ ਮੇਰੇ ਮਨ ਤੇ ਚੜੀਆਂ ਨੇ, ਉਸ ਵੇਲੇ ਪਤਾ ਲੱਗਦਾ। ਕੋਈ ਟੈਲੀ ਵੇਖਦਾ ਹੈ ਕੋਈ ਪਤਾ ਲੱਗੇਗਾ ਮੇਰਾ ਮਨ ਕਿੱਦਾਂ ਦਾ, ਗੱਲਾਂ ਕਰਦਿਆਂ ਮਨ ਦਾ ਪਤਾ ਨਹੀਂ ਲੱਗਦਾ, ਪ੍ਰਸ਼ਾਦਾ ਛਕਦਿਆਂ ਨੀ, ਉੱਠਦਿਆਂ ਬੈਠ ਨਹੀਂ। ਜੇ ਮਨ ਦੇਖਣਾ ਵੀ ਮਨ ਕਿੱਥੇ ਗਿਆ, ਤੇ ਫਿਰ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਥੋੜਾ ਜਿਹਾ ਜੁੜ ਕੇ ਦੇਖੇ, ਜਾਂ ਤਾਂ ਪੜ੍ਹੇ ਜਾਂ ਫਿਰ ਸੁਣੇ, ਜੇ ਪੜ੍ਹ ਨਹੀਂ ਸਕਦਾ ਤੇ ਸੁਣੇ। ਜੇ ਤੇ ਪੜ੍ਹ ਤੇ ਸੁਣ ਲੱਗਿਆ ਸਾਧ ਸੰਗਤ ਜੀ ਅੰਦਰ, ਫਿਰ ਥੋੜਾ ਜਿਹਾ ਉਦੋਂ ਦੇਖੇ ਹੁਣ ਮੇਰੇ ਮਨ ਦੀ ਕੀ ਹਾਲਤ ਹੈ, ਫਿਰ ਦੇਖੇ ਕਿਵੇਂ ਕਿਵੇਂ ਕਿੱਥੇ ਕਿੱਥੇ ਜਾਂਦਾ ਤੇ ਕੀ ਇਹਦੀ ਹਾਲਤ ਹੈ, ਕਿੰਨਾ ਕੁ ਉਬਲਦਾ ਹੈ, ਉੱਥੋਂ ਅੰਦਾਜ਼ਾ ਲਾ ਲਏਗਾ ਆਪਣੇ ਮਨ ਦਾ ਵੀ ਅਜੇ ਕਿੱਥੇ ਕੁ ਫਿਰਦਾ ਹੋਵੇਗਾ ਇਹ। ਪਰ ਜਿਹੜਾ ਭਰ ਜਾਵੇ ਭਾਂਡਾ, ਜਿਸ ਤੇ ਕਿਰਪਾ ਹੋ ਜਾਏ, ਹਜ਼ੂਰ ਕਹਿੰਦੇ ਮਨ ਤਨ ਸ਼ੀਤਲ ਨਿਸ਼ਚਲ ਹੋਏ, ਉਹਦਾ ਮਨ ਸ਼ੀਤਲ ਹੋ ਜਾਂਦਾ, ਉਹਦਾ ਤਨ ਵੀ ਸਾਧ ਸੰਗਤ ਜੀ ਫਿਰ ਜਿਵੇਂ ਮਨ ਸ਼ੀਤਲ ਹੈ ਤੇ ਉਹਦਾ ਤਨ ਵੀ ਸ਼ੀਤਲ ਹੀ ਹੈ। ਨਹੀਂ ਤੇ ਮਨ ਵਿੱਚ ਈਰਖਾ ਹੋਵੇ ਤੇ ਤਨ ਨੂੰ ਸਾੜਦੀ ਸਾਧ ਸੰਗਤ ਜੀ, ਮਨ ਦੀ ਈਰਖਾ ਤਨ ਨੂੰ ਵੀ ਸਾੜਦੀ ਹੈ। ਗੁੱਸਾ ਮਨ ਚ ਆਉਂਦਾ ਤੇ ਦਿਸਦਾ ਅੱਖਾਂ ਤੋਂ ਤੇ ਬੁੱਲਾਂ ਤੋਂ ਬੁੱਧ ਫਰਕਣ ਲੱਗ ਪੈਂਦੀ, ਅੱਖਾਂ ਲਾਲ ਹੋ ਜਾਂਦੀਆਂ, ਕ੍ਰੋਧ ਮਨ ਚ ਆਵੇਗਾ, ਪਰ ਤਨ ਨੂੰ ਵੀ ਸਾਧ ਸੰਗਤ ਜੀ ਉਹ ਪਰੇਸ਼ਾਨ ਕਰਦਾ। ਨਾਮ ਜਪਣ ਵਾਲੇ ਦਾ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਮਨ ਤਨ ਸ਼ੀਤਲ ਨਿਰਚਲ ਹੋਏ, ਗੁਰਮੁਖੋ ਦਾ ਮਨ ਵੀ ਠੰਡਾ ਤੇ ਤਨ ਵੀ ਉਹਦਾ ਸ਼ੀਤਲ ਹੁੰਦਾ ਹੈ ਜੀ।
ਐਸਾ ਕੀਰਤਨ ਕਰ ਮਨ ਮੇਰੇ,
ਕਹਿੰਦੇ ਮੇਰਾ ਮਨ ਐਸਾ ਕੀਰਤਨ ਕਰਿਆ ਕਰ, ਕੈਸਾ ਕੀਰਤਨ ਅਗਲੀ ਪੰਕਤੀ ਵਿਚ ਕਿਰਪਾ ਕਰਕੇ ਦੱਸਦੇ ਹਨ ਜੀ
ਨੀਹਾ ਊਹਾ ਜੋ ਕਾਮ ਤੇਰੇ
ਇੱਥੇ ਤੇ ਉੱਥੇ ਜਿਹੜਾ ਦੋਵਾਂ ਥਾਵਾਂ ਤੇ ਤੇਰੇ ਕੰਮ ਆਵੇ ਉਹ ਕੀਰਤਨ ਕਰ ਕਿਉਂਕਿ ਬੰਦਾ ਕੀਰਤਨ ਸਾਧ ਸੰਗਤ ਸਿਰਫ ਰੱਬ ਦਾ ਨਹੀਂ ਕਰਦਾ ਕੀਰਤਨ ਦਾ ਅਰਥ ਹੁੰਦਾ ਉਸਤਤ ਕਰਨੀ ਤੇ ਉਸਤਤ ਸਿਰਫ ਆਪਾਂ ਕਿਤੇ ਮਹਾਰਾਜ ਜੀ ਥੋੜਾ ਕਰਦੇ ਹਾਂ ਆਪਣੇ ਕੰਮ ਕੱਢਣ ਵਾਸਤੇ ਬੰਦਾ ਬੰਦੇ ਦੀ ਉਸਤਤ ਕਰੀ ਜਾਂਦਾ ਆਪਣੇ ਰਿਸ਼ਤੇਦਾਰਾਂ ਦੀ ਉਸਤਤ ਕਰੀ ਜਾਂਦਾ ਕਈ ਵਾਰ ਧੁੱਪੇ ਬੰਦੇ ਬੈਠੇ ਸਾਧ ਸੰਗਤ ਜੀ ਇਹ ਦੱਸੀ ਜਾਣਗੇ ਵੀ ਸਾਡਾ ਬਜ਼ੁਰਗ ਐਂ ਸੀ ਮੇਰਾ ਦਾਦਾ ਐਂ ਪੜਦਾਦਾ ਐਂ ਉਹ ਉਹਦੀ ਕਰੀ ਜਾਂਦਾ ਸਿਫਤ ਉਹ ਕੀਰਤਨ ਦੋਵਾਂ ਲੋਕਾਂ ਚ ਕੰਮ ਨਹੀਂ ਆਵੇਗਾ ਉਹ ਵੀ ਉਸਤਤ ਹੈ ਆਪਣੀ ਕਰੀ ਜਾਂਦੇ ਕਈ ਆਪਣੇ ਮੂੰਹ ਆਪਣੀ ਉਸਤਤ ਘੰਟਾ ਘੰਟਾ ਡੇਢ ਡੇਢ ਘੰਟਾ ਕਰੀ ਜਾਣਗੇ ਉਹ ਆਪਣੇ ਕੀਰਤਨ ਕਰਦੇ ਆ ਕਈ ਆਪਣੇ ਟੱਬਰ ਦਾ ਕੀਰਤਨ ਕਰੀ ਜਾਂਦੇ ਸਾਰਾ ਦਿਨ ਕੋਈ ਰਿਸ਼ਤੇਦਾਰਾਂ ਦਾ ਕਈ ਦੇਵੀ ਦੇਵਤਿਆਂ ਦਾ ਕੀਰਤਨ ਕਰਨਗੇ ਉਹ ਕੀਰਤਨ ਕਹਿੰਦੇ ਤੇਰੇ ਕੰਮ ਨਹੀਂ ਆਵੇਗਾ ਚੇਤੇ ਰੱਖੀ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਤੈਨੂੰ ਦੱਸ ਦਿੰਦੇ ਵੀ ਉਹ ਕੀਰਤਨ ਕਰ ਜਿਹੜਾ ਇੱਥੇ ਤੇ ਉੱਥੇ ਦੋਵਾਂ ਲੋਕਾਂ ਚ ਕੰਮ ਆਵੇ ਕੀਰਤਨ ਸੰਸਕ੍ਰਿਤ ਦਾ ਸਤਸੰਗ ਜੀ ਲਫ਼ਜ਼ ਹੈ ਇਹਦਾ ਅਰਥ ਹੈ ਵਡਿਆਈ ਉਸਤਤ ਸੋਭਾ ਤੂੰ ਸੋਭਾ ਕਰਨੀ ਹੈ ਤੇ ਫਿਰ ਪਰਮਾਤਮਾ ਦੀ ਕਰ ਜਿਹੜੀ ਦੋਵਾਂ ਲੋਕਾਂ ਚ ਕੰਮ ਆਵੇਗੀ ਕਿਸੇ ਦੇਵੀ ਦੇਵਤੇ ਦੀ ਕੀਤੀ ਸੋਭਾ ਤੈਨੂੰ ਪ੍ਰਲੋਕ ਚ ਨਹੀਂ ਸਹਾਇਤਾ ਦੇਵੇਗੀ ਆਪਣੇ ਟੱਬਰ ਦੀ ਕੀਤੀ ਸੋਭਾ ਨੇ ਪ੍ਰਲੋਕ ਚ ਤੇਰਾ ਕੁਝ ਨਹੀਂ ਸਵਾਰਨਾ ਆਪਣੇ ਗੁਣਾਂ ਦੀ ਆਪੇ ਕੀਤੀ ਸੋਭਾ ਨੇ ਪ੍ਰਲੋਕ ਵਿੱਚ ਤੇਰੀ ਬਾਂਹ ਨਹੀਂ ਫੜਨੀ ਹਾਂ ਜੇ ਸੋਭਾ ਕਰਨੀ ਹੈ ਉਹ ਕੀਰਤਨ ਕਰ ਉਹ ਸੋਭਾ ਵਡਿਆਈ ਕਰ ਜਿਹੜੀ ਮਹਾਰਾਜ ਦੀ ਹੈ ਮਹਾਰਾਜ ਦੀ ਕੀਤੀ ਵਡਿਆਈ ਦੋਨਾਂ ਲੋਕਾਂ ਵਿੱਚ ਕੰਮ ਆਵੇਗੀ ਜੀ
ਰਹਾਓ
ਵਿਸਰਾਮ ਦੇ ਕੇ ਮਹਾਰਾਜ ਦੀ ਕਿਰਪਾ ਕਰਦੇ ਹਨ
ਜਾਸ ਜਪਤ ਭਉ ਅਪਦਾ ਜਾਏ
ਕਹਿੰਦੇ ਜਿਸ ਦੀ ਜਿਸਦਾ ਕੀਰਤਨ ਕਰਨ ਲਈ ਤੈਨੂੰ ਅਸੀਂ ਕਹਿ ਰਹੇ ਹਾਂ ਨਾ ਉਸ ਨੂੰ ਜਪਣ ਕਰਕੇ ਸਭ ਬਿਰਤਾ ਦੂਰ ਹੋ ਜਾਂਦੀ ਭਉ ਭੈ ਸਾਰੇ ਲੱਥ ਜਾਣਗੇ ਜਾਸ ਜਪਤ ਭਉ ਅਪਦਾ ਜਾਏ ਅਪਦਾ ਕਹਿੰਦੇ ਬਿਪਤਾ ਨੂੰ ਕਹਿੰਦੇ ਸਭ ਬਿਪਤਾ ਕੱਟੀ ਜਾਵੇਗੀ ਤੇਰੀ ਜਪਣ ਕਰਕੇ ਜਿਸ ਨੂੰ ਜਪਣ ਕਰਕੇ ਸਾਰੇ ਤੇਰੇ ਭੈ ਹੀ ਲੱਥ ਜਾਣਗੇ
ਆਵਤ ਮਨੁਆ ਆਵੈ ਠਾਈ
ਉਸ ਨੂੰ ਜਪਣ ਕਰਕੇ ਤੇਰਾ ਭੱਜਾ ਜਾਂਦਾ ਮਨ ਟਿਕਾਣੇ ਆ ਜਾਵੇਗਾ ਟੇਕੇ ਬੈਠ ਜਾਵੇਗਾ
ਜਾਸ ਜਪਤ ਫਿਰ ਦੁੱਖ ਨਾ ਲਾਗੈ
ਜਿਸ ਨੂੰ ਜਪਣ ਕਰਕੇ ਫਿਰ ਕਦੀ ਦੁੱਖ ਨਾ ਤੈਨੂੰ ਲੱਗੇਗਾ ਜਮਣ ਮਰਨ ਦਾ
ਜਾਸ ਜਪਤ ਇਹ ਹੋਮੈ ਭਾਗੈ
ਜਿਸ ਨੂੰ ਜਪਣ ਕਰਕੇ ਤੇਰੀ ਹੋਮੈ ਚਲੀ ਜਾਵੇਗੀ ਭੱਜ ਜਾਵੇਗੀ ਹੋਮੈ ਛੱਡ ਕੇ ਤੈਨੂੰ
ਜਾਸ ਜਪਤ ਵਸ ਆਵੈ ਪੰਚਾ
ਜਿਸ ਨੂੰ ਜਪਣ ਕਰਕੇ ਜਿਸਦਾ ਕੀਰਤਨ ਕਰਨ ਕਰਕੇ ਪੰਜੇ ਦੂਤ ਤੇਰੇ ਵਾਸ ਆ ਜਾਣਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਉੱਤੇ ਤੂੰ ਕਾਬੂ ਪਾ ਲਵੇਂਗਾ ਜਪਣ ਕਰਕੇ ਪ੍ਰਮਾਤਮਾ ਨੂੰ
ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ
ਜਿਸ ਨੂੰ ਜਪਣ ਕਰਕੇ ਹਿਰਦੇ ਵਿੱਚ ਤੇਰੇ ਅੰਮ੍ਰਿਤ ਇਕੱਠਾ ਹੋਵੇਗਾ ਸੰਚਾ ਹੁੰਦਾ ਇਕੱਠਾ ਕਰਨਾ ਤਾਂ ਹੀ ਇੱਕ ਦਿਨ ਬੇਨਤੀ ਕੀਤੀ ਸੀ ਜਿਹੜਾ ਆਪਾਂ ਰੋਜ਼ ਸਾਧ ਸੰਗਤ ਜੀ ਨਿਤਨੇਮ ਕਰਦੇ ਹਾਂ ਇਹ ਹੌਲੀ 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 ਆਪਣੇ ਅੰਦਰ ਅੰਮ੍ਰਿਤ ਇਕੱਠਾ ਹੁੰਦਾ ਜਾਂਦਾ ਬੂੰਦ ਬੂੰਦ ਕਰਕੇ ਆਪਾਂ ਨੂੰ ਇਹਦਾ ਸਾਧ ਸੰਗਤ ਜੀ ਕਈ ਵਾਰ ਆਭਾਸ ਨਹੀਂ ਹੁੰਦਾ ਪਰ ਰੋਜ਼ ਦਾ ਨਿਤਨੇਮ ਅਸਲ ਵਿੱਚ ਆਪਣੇ ਅੰਦਰ ਨੂੰ ਠਾਰਦਾ ਕਿਉਂਕਿ ਮੈਲ ਬਹੁਤਿਆਂ ਜਨਮਾਂ ਦੀ ਹੈ ਨਿਤਨੇਮ ਆਪਾਂ ਇਸੇ ਜਨਮ ਚ ਸ਼ੁਰੂ ਕੀਤਾ ਮੈਲ ਤਾਂ ਸਾਧ ਸੰਗਤ ਜੀ ਜਦੋਂ ਪੰਛੀਆਂ ਦੀ ਜੂਨ ਪਸ਼ੂਆਂ ਦੀ ਹਰ ਜਨਮ ਚ ਹੀ ਲੱਗਣੀ ਮੋਹ ਦੀ ਵੀ ਲੱਗਣੀ ਕ੍ਰੋਧ ਦੀ ਵੀ ਲੱਗਣੀ ਲੋਭ ਦੀ ਵੀ ਲੱਗਣੀ ਤੇ ਉਤਾਰ ਸਕਦੇ ਸਿਰਫ ਮਨੁੱਖਾ ਜਨਮ ਵਿੱਚ ਪਰ ਇਹ ਰੋਜ਼ ਦਾ ਨਿਤਨੇਮ ਦੇ ਕੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੌਲੀ ਹੌਲੀ ਕਹਿੰਦੇ ਗੁਰਮੁਖਾ ਤੂੰ ਆਪਣੇ ਅੰਮ੍ਰਿਤ ਇਸ ਅੰਮ੍ਰਿਤ ਨੂੰ ਆਪਣੇ ਅੰਦਰ ਇਕੱਠਾ ਕਰ ਇਹ ਅੰਮ੍ਰਿਤ ਤੇਰੇ ਅੰਦਰ ਨੂੰ ਵੀ ਅੰਮ੍ਰਿਤੀ ਬਣਾ ਦੇਵੇਗਾ ਫਿਰ
ਆਸ ਜਪਤ ਇਹ ਤ੍ਰਿਸ਼ਨਾ ਬੁਝੈ
ਜਿਸ ਨੂੰ ਜਪਣ ਕਰਕੇ ਤ੍ਰਿਸ਼ਨਾ ਦੀ ਅੱਗ ਬੁਝ ਜਾਵੇਗੀ
ਜਾਸ ਜਪਤ ਹਰ ਦਰਗਹਿ ਸਿੱਜੈ
ਜਿਸ ਨੂੰ ਜਪਣ ਕਰਕੇ ਹਰੀ ਦੀ ਦਰਗਾਹ ਵਿੱਚ ਤੇਰੀ ਕਲਿਆਣ ਹੋਵੇਗੀ ਸਿੱਝਾਂ ਦਾ ਮੁਕਤੀ ਮੁਕਤੀ ਨੂੰ ਪ੍ਰਾਪਤ ਕਰੇਗਾ ਤੂੰ
ਜਾਸ ਜਪਤ ਕੋਟ ਮਿਟਹਿ ਅਪਰਾਧ
ਜਿਸ ਨੂੰ ਜਪਣ ਕਰਕੇ ਕਰੋੜਾਂ ਕੀਤੇ ਹੋਏ ਪਾਪ ਅਪਰਾਧ ਤੇਰੇ ਮਿਟ ਜਾਣਗੇ ਉਤਰ ਜਾਣਗੇ ਸਿਰ ਤੋਂ ਤੇਰੇ ਤੋਂ
ਜਾਸ ਜਪਤ ਹਰ ਹੋਵੇ ਸਾਧ
ਜਿਸ ਨੂੰ ਜਪਣ ਕਰਕੇ ਅਸਲ ਵਿੱਚ ਤੂੰ ਹਰੀ ਦਾ ਸੰਤ ਬਣ ਜਾਵੇਗਾ ਸਾਧੂ ਬਣ ਜਾਵੇਗਾ ਮਨ ਸਾਧਿਆ ਜਾਵੇਗਾ ਤੇਰਾ
ਜਾਸ ਜਪਤ ਮਨ ਸ਼ੀਤਲ ਹੋਵੇ
ਜਿਸ ਨੂੰ ਜਪਣ ਕਰਕੇ ਤੇਰਾ ਮਨ ਠੰਡਾ ਠਾਰ ਹੋ ਜਾਵੇਗਾ ਸ਼ੀਤਲ ਹੋ ਜਾਵੇਗਾ ਮਨ ਨੂੰ ਤਪਸ਼ ਹੁੰਦੀ ਨਾ ਕਈ ਵਾਰੀ ਕੋਈ ਗੱਲ ਹੀ ਇੱਕ ਸਾਧ ਸੰਗਤ ਜੀ ਇਹੋ ਜਿਹੀ ਕਹਿ ਦੇਵੇ ਤੇ ਮਨ ਦੋ ਦੋ ਚਾਰ ਚਾਰ ਦਿਨ ਤਪਦਾ ਰਹਿੰਦਾ ਨੀਂਦ ਹੀ ਨਹੀਂ ਆਉਂਦੀ ਬੰਦੇ ਨੂੰ ਨਾ ਭੁੱਖ ਹੀ ਲੱਗਦੀ ਹੈ ਮਨ ਸਾਧ ਸੰਗਤ ਜੀ ਤਪਣ ਲੱਗ ਪੈਂਦਾ ਅੰਦਰੋਂ ਇੰਨਾ ਮਨ ਫਿਰ ਸਾਧ ਸੰਗਤ ਜੀ ਤਪਦਾ ਜਿਵੇਂ ਅੰਦਰ ਸਮਝ ਲਓ ਭੱਠੀ ਲੱਗੀ ਹੋਵੇ ਕਹਿੰਦੇ ਫਿਰ ਮਨ ਤੇਰਾ ਠੰਡਾ ਹੋ ਜਾਵੇਗਾ ਜੇ ਪ੍ਰਮਾਤਮਾ ਦਾ ਨਾਮ ਜਪੇਗਾ ਤਾਂ
ਜਾਸ ਜਪਤ ਮਲ ਸਗਲੀ ਖੋਵੇ
ਜਿਸ ਨੂੰ ਜਪਣ ਕਰਕੇ ਸਾਰੀ ਕਰਮਾਂ ਦੀ ਸੰਸਕਾਰਾਂ ਦੀ ਮੈਲ ਉਤਰ ਜਾਵੇਗੀ
ਜਾਸ ਜਪਤ ਰਤਨ ਹਰ ਮਿਲੇ
ਜਿਸ ਨੂੰ ਜਪਣ ਕਰਕੇ ਹਰੀ ਜਿਹੜਾ ਰਤਨਾ ਵਰਗਾ ਕੀਮਤੀ ਉਹ ਮਿਲ ਪਵੇਗਾ ਤੈਨੂੰ
ਬਾਹਰ ਨਾ ਛੋਡੇ ਹਰ ਸੰਗ ਹਿਲੇ
ਇੱਕ ਵਾਰ ਉਹ ਪ੍ਰਮਾਤਮਾ ਮਿਲ ਗਿਆ ਫਿਰ ਨਾ ਤੈਨੂੰ ਛੱਡ ਕੇ ਕਦੀ ਵੀ ਜਾਵੇਗਾ ਨਾ ਤੂੰ ਉਹਨੂੰ ਛੱਡ ਕੇ ਜਾਵੇਗਾ
ਜਾਸ ਜਪਤ ਕਈ ਬੈ ਵਾਸ
ਜਿਸ ਨੂੰ ਜਪਣ ਕਰਕੇ ਕਈਆਂ ਨੇ ਵੈਕੁੰਠ ਵਿੱਚ ਸੱਚਖੰਡ ਵਿੱਚ ਵਾਸਾ ਕਰ ਲਿਆ ਹੈ।
ਜਾਸ ਜਪਤ ਸੁਖ ਸਹਿਜ ਨਿਵਾਸ,
ਜਿਸ ਨੂੰ ਜਪਣ ਕਰਕੇ ਸੁਖ ਸ਼ਾਂਤੀ ਵਿੱਚ ਤੇਰਾ ਨਿਵਾਸ ਹੋ ਜਾਵੇਗਾ।
ਜਾਸ ਜਪਤ ਇਹ ਅਗਨ ਨਾ ਪੋਹਤ,
ਜਿਸ ਨੂੰ ਜਪਣ ਕਰਕੇ ਈਰਖਾ ਦੀ ਅੱਗ ਨਹੀਂ ਪੋਹ ਸਕੇਗੀ ਤੈਨੂੰ।
ਜਾਸ ਜਪਤ ਇਹੋ ਕਾਲ ਨਾ ਜੋਹਤ,
ਜਿਸ ਨੂੰ ਜਪਣ ਕਰਕੇ ਮੌਤ ਵੀ ਨਾ ਮਾਰ ਸਕੇਗੀ, ਜਨਮ ਮੌਤ ਦੇ ਗੇੜ ਤੋਂ ਉੱਪਰ ਚਲਿਆ ਜਾਵੇਗਾ ਤੂੰ, ਰੱਬ ਜਾਂ ਭੇਦ ਹੋ ਜਾਵੇਗਾ।
ਜਾਸ ਜਪਤ ਤੇਰਾ ਨਿਰਮਲ ਮਾਥਾ,
ਜਿਸ ਨੂੰ ਜਪਣ ਕਰਕੇ ਤੇਰਾ ਮੁੱਖ ਉਜਲਾ ਹੋਵੇਗਾ।
ਜਾਸ ਜਪਤ ਸਗਲਾ ਦੁੱਖ ਲਾਥਾ,
ਜਿਸ ਨੂੰ ਜਪਣ ਕਰਕੇ ਸਾਰੇ ਦੁਖੀ ਲੱਥ ਜਾਣਗੇ। ਦੁੱਖ ਸਾਧ ਸੰਗਤ ਜੀ ਅਗਿਆਨ ਕਰਕੇ ਹੁੰਦਾ ਤੇ ਨਾਮ ਜਪਣ ਕਰਕੇ ਅਗਿਆਨ ਚਲਿਆ ਜਾਂਦਾ ਹੌਲੀ ਹੌਲੀ, ਇਸ ਕਰਕੇ ਸਾਰੇ ਦੁੱਖ ਉਤਰ ਜਾਂਦੇ ਹਨ ਜੀ।
ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੇ,
ਜਿਸ ਨੂੰ ਜਪਣ ਕਰਕੇ ਕਦੀ ਕੋਈ ਮੁਸ਼ਕਲ ਨੀ ਫਿਰ ਬਣੇਗੀ। ਬੰਦੇ ਨੂੰ ਮੁਸ਼ਕਲਾਂ ਮਾਰ ਜਾਂਦੀਆਂ ਸਾਧ ਸੰਗਤ ਜੀ, ਤੇ ਮੁਸ਼ਕਲਾਂ ਨਾ ਮਾਰਿਆ ਬੰਦਾ ਨਾਮ ਵੀ ਨੀ ਜਪਦਾ। ਫਿਰ ਕਹਿੰਦੇ ਕੋਈ ਸਾਧ ਸੰਗਤ ਜੀ ਨੌਜਵਾਨ ਗੁਰਦੁਆਰੇ ਆਉਂਦਾ ਹੁੰਦਾ ਸੀ ਤੇ ਫਿਰ ਉਹ ਗੁਰਦੁਆਰੇ ਆਉਣੋਂ ਹਟ ਗਿਆ। ਕਿਸੇ ਗੁਰਮੁਖ ਨੇ ਉਹਨੂੰ ਪੁੱਛਿਆ, ਭਾਈ ਤੂੰ ਗੁਰਦੁਆਰੇ ਕਿਉਂ ਨੀ ਆਉਂਦਾ ਹੁਣ, ਅੱਗੇ ਤਾਂ ਆਉਂਦਾ ਸਰ ਰੋਜ਼। ਉਹ ਕਹਿੰਦਾ ਵੀ ਕੋਈ ਗਲਤੀ ਹੋ ਗਈ ਆ ਤੇ ਹੁਣ ਮਹਾਰਾਜ ਜੀ ਦੇ ਸਾਹਮਣੇ ਜਾਣ ਨੂੰ ਮੇਰਾ ਜੀ ਨਹੀਂ ਕਰਦਾ। ਤਾਂ ਉਹਨੇ ਆਖਿਆ, ਭਾਈ ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ, ਤੇਰੇ ਕੋਲੋਂ ਗਲਤੀ ਹੋ ਗਈ ਸੀ ਤੇ ਸਗੋਂ ਆਉਣੋਂ ਗੁਰਦੁਆਰੇ ਆਣ ਕੇ ਮਹਾਰਾਜ ਤੋਂ ਮਾਫ਼ੀ ਮੰਗ ਦਿਓ। ਮਹਾਰਾਜ ਮੇਰੇ ਕੋਲ ਭੁੱਲੋਗੀ, ਮੈਨੂੰ ਬਚਾ ਲਓ ਗਾਂ ਵਾਸਤੇ, ਰੱਖਿਆ ਕਰੋ। ਤੇ ਇੱਕ ਤਾਂ ਤੂੰ ਉਹ ਗਲਤੀ ਕੀਤੀ, ਦੂਜੀ ਉੱਪਰੋਂ ਵੱਡੀ ਗਲਤੀ ਇਹ ਕੀਤੀ ਵੀ ਛੱਡਣੀ ਤੇ ਗਲਤੀ ਸੀ, ਤੂੰ ਛੱਡ ਦਿੱਤਾ ਗੁਰੂ ਸਾਹਿਬ, ਗੁਰਦੁਆਰਾ ਛੱਡ ਦਿੱਤਾ। ਜਿਹੜੀ ਗਲਤੀ ਕੀਤੀ ਸੀ ਸਗੋਂ ਉਹਦੀ ਇੱਥੇ ਆਣ ਕੇ ਮਾਫ਼ੀ ਮੰਗਣੀ ਸੀ, ਪਰ ਤੂੰ ਤਾਂ ਇੱਕ ਗਲਤੀ ਹੋਰ ਵੱਡੀ ਕਰ ਲਈ ਵੀ ਗੁਰਦੁਆਰਾ ਹੀ ਛੱਡ ਦਿੱਤਾ। ਕਹਿੰਦੇ ਨੇ ਅਸਲ ਵਿੱਚ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੇ, ਮੁਸ਼ਕਲ ਬੰਦੇ ਤੇ ਬਣੀ, ਕਹਿੰਦੇ ਤੂੰ ਜਪਣਾ ਸ਼ੁਰੂ ਕਰ ਦੇ, ਮੁਸ਼ਕਲ ਕੱਟੀ ਜਾਵੇਗੀ। ਉਹ ਮੁਸ਼ਕਲਾਂ ਹੱਲ ਕਰਦਾ ਪ੍ਰਮਾਤਮਾ, ਗੁਰੂ ਸਾਹਿਬ ਦੀ ਮੁਸ਼ਕਲਾਂ ਦੂਰ ਕਰਦੇ ਸਿੱਖ ਦੀਆਂ ਤੇ ਫਿਰ ਨਾ ਕਦੀ ਬਣੇਗੀ।
ਜਾਸ ਜਪਤ ਸੁਣ ਅਨਹਤ ਧੁਨੈ,
ਜਿਸ ਨੂੰ ਜਪਣ ਕਰਕੇ ਇੱਕ ਰਾਸ ਨਾਮ ਦੀ ਰੌਂ ਚੱਲ ਪਵੇਗੀ ਤੇਰੇ ਅੰਦਰ।
ਜਾਸ ਜਪਤ ਇਹ ਨਿਰਮਲ ਸੋਏ,
ਜਿਸ ਨੂੰ ਜਪਣ ਕਰਕੇ ਤੇਰੀ ਸੋਭਾ ਨਿਰਮਲ ਸੋਭਾ ਕਰਨਗੇ ਸਾਰੇ ਲੋਕ।
ਜਾਸ ਜਪਤ ਕਮਲ ਸਿੱਧਾ ਹੋਏ,
ਜਿਸ ਪ੍ਰਮਾਤਮਾ ਨੂੰ ਜਪਣ ਕਰਕੇ ਹਿਰਦੇ ਦਾ ਕਮਲ ਸਿੱਧਾ ਹੋ ਜਾਵੇਗਾ।
ਗੁਣ ਸ਼ੁਭ ਦ੍ਰਿਸ਼ਟ ਸਭ ਉੱਪਰ ਕਰੀ,
ਗੁਰਮੁਖ ਗੁਰੂ ਤਾਂ ਸਾਰਿਆਂ ਉੱਪਰ ਸ਼ੁਭ ਦ੍ਰਿਸ਼ਟੀ ਪਾਉਂਦੇ, ਮਹਾਰਾਜ ਜੀ ਕਿਸੇ ਤੇ ਈਰਖਾ ਦ੍ਰਿਸ਼ਟੀ ਨਹੀਂ ਸੁੱਟਦੇ ਕਦੇ ਵੀ ਜੀ।
ਜਿਸਕੇ ਹਿਰਦੈ ਮੰਤਰ ਦੇ ਹਰੀ,
ਪਰ ਭਲਾ ਉਹਦਾ ਹੁੰਦਾ ਜਿਹਨੂੰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਮੰਤਰ ਗੁਰਮੰਤਰ ਦੇ ਦੇਣ।
ਅਖੰਡ ਕੀਰਤਨ ਤਿੰਨ ਭੋਜਨ ਚੂਰਾ,
ਤੇ ਕਹਿੰਦੇ ਉਸ ਗੁਰਮੁਖ ਦੀ ਫਿਰ ਨਿਸ਼ਾਨੀ ਹੈ ਅਖੰਡ ਕੀਰਤਨ, ਇੱਕ ਰਾਸ ਪਰਮਾਤਮਾ ਦੀ ਹਰ ਵੇਲੇ ਵਡਿਆਈ ਉਹਦਾ ਮਨ ਕਰਦਾ ਰਹਿੰਦਾ, ਇਹ ਹੀ ਉਹਦਾ ਭੋਜਨ ਬਣ ਜਾਂਦਾ ਹੈ ਜੀ।
ਕਹੋ ਨਾਨਕ ਜਿਸ ਸਤਿਗੁਰ ਪੂਰਾ,
ਤੇ ਸ਼ਬਦ ਦੀ ਸਮਾਪਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਸਾਧ ਸੰਗਤ ਜੀ, ਪਰ ਇਹ ਦਾਤ ਉਹਨੂੰ ਮਿਲਦੀ ਜਿਸ ਦਾ ਸਤਿਗੁਰੂ ਪੂਰਾ ਹੋਵੇ। ਜੇ ਸਤਿਗੁਰੂ ਅਧੂਰਾ ਹੋਵੇ ਫਿਰ ਵੀ ਨਹੀਂ ਜੇ ਕੁਝ ਮਿਲਦਾ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਜੇ ਗੁਰੂ ਪੂਰਾ ਤੇ ਫਿਰ ਇਹ ਸਾਧ ਸੰਗਤ ਜੀ ਚੂਰਾ ਭੋਜਨ ਵੀ ਮਿਲ ਜਾਵੇਗਾ। ਸੋ ਇਹ ਸ਼ਬਦ ਦੀ ਆਪਾਂ ਸਾਧ ਸੰਗਤ ਜੀ ਸੰਪੂਰਨਤਾ ਕਰਨੀ ਸੀ, ਅਸ਼ਟਪਦੀ ਸੀ, ਇਸ ਕਰਕੇ ਬਾਅਦ ਵਿੱਚ ਆਪਾਂ ਥੋੜੀ ਜਿਹੀ ਤੇਜ਼ੀ ਕੀਤੀ ਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ਼ਬਦ ਦੀ ਸੰਪੂਰਨਤਾ ਹੋਈ, ਸਮਾਂ ਵੀ ਸਮਾਪਤ ਹੋਇਆ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ। ਲੇਖਕ ਤਿੰਨ ਛੂਟੀ ਆਖਿਆ ਖਿਰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਅਵਤਾਰ। ਸਤਿਗੁਰੂ ਜੀ ਰਹਿਮਤ ਕਰਨ, ਨਾਮਦਾਨ ਸਾਧ ਸੰਗਤ ਜੀ ਆਪਾਂ ਸਾਰਿਆਂ ਨੂੰ ਜ਼ਰੂਰ ਬਖਸ਼ਣ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।